भगत खजाना खुल रहो सतगुर के दरबार चार पदार्थ संगत है देत लगत नह बार भगत खजाना खुल रहो
वाहिगुरु जी का खालसा वाहिगुरु जी की फतेह। परम सत्कार जो गुरु खालसा सत्संग जी गुरु महाराज जी अपारी अपार कृपा का सदका मेहर दया का सदका आप अमृत वेले दीवान हड्डियां हाजरियां भरद हो गुरबाणी स्वरूप सतगुरु साहब जी के पावन पितर दर्शन दीदार करते हुए संगत रूप जुड़ के तीसरे पातशाह धन गुरु अमरदास साहब जी जिन्हों का सोहना इतिहास कवि संतोख सिंह जी ने शंदाबंदी विच लिखिया है श्रवण करके लाहे लै रहे हां। इतिहास विच जे गुरसिखां दे बेनती करन तों कि महाराज जी तों बाद गुरु नानक साहिब जी दे गुरतागर दी दे संघासन उपर रामा जी जां रामदास जी सुशोभित होणगे तां आप जी ने सड़िया राहीं प्रीख्या करके दर्शा दिता कि कौन बैठणगे क्योंकि भाई रामा भी सेवा तो बहुत करते सन पर इन्हों अपनी सेवा की होमै सी अपनी अकलबद ज्यादा तरजीह देते सी। गुरु अमरदास साहब जी बिरदा है इन्हों की होश होश भुल जाती है मैं सियाना हाँ। गुरु रामदास साहब तेरहवें यही जिमी समान जिन्ना फर्क सी उत्थे हमें पूरा ही नहीं सी बाकी निवरता गरीबी ताप घर ही सन जिस तरह भी आप जी प्रीख्या समय कहते रहे भी ये तो तू थोड़ा ठीक नहीं सवारिया है उधर रामा जी तों तैयार नहीं सन यही कहते सन तकरार करते सन भी इदों होर कोई वधिया की बन जाना इतों देखो बैठे खुले दर्शन हो सकनगे पर होर गुरसिखा तो ढोंदे रहे। इधर गुरु रामदास साहिब जी तन बचन कहन की देरी है कही तो किधरे हथा नाल ही ढाटू देंदे सन ते गल विच पल्ला पा के बेनती करदे महाराज सिंह पग जी तुष्बुद्धि या सर्वग महान असी बार बार समझाने साडी बुद्धि मंद है महाराज साडी समझ विच नहीं आउंदी जहन विच नहीं गल बैठदी है आ मारा पुल गलती माफ करनी दोबारा दसो। तीसरी बार भी आप जी ने चरणी फड़ ले सन कि मारा बख्श लो असी आप जी दे वचना ते पूरे नहीं उतर सकते हो। उस वेले गुरसिखा ने सहजे जान लिया भी इधर निम्रता गरीबी है उधर होमै हंकार है गुरु घर देव जी कोई निम्रता है भाव भगती है यही गुरु की प्रसन्नता लई सब तो उच्चा सुचा साधन है महान जपत है। जिमें आप भी गुरु अर्जन देव जी ने गरीबा गद गरीबी कदा हमारी खन्ना सगर रेण शारी ये जरा गरीबी भाव है निम्रता है ये साडा गदा है गुरज शास्त्र है जो हनुमान दे हाथ विच भी वो गदा जी गुरु जी फड़ी हुई है जो सत अठ पहलुआ वाली लिखना जी वाली होंगी है जो भी उन्हें चलाइए तो उदा ही कपाल क्रिया कर दी है। ਇਸ ਕਰਕੇ ਹੇ ਦਰਗੁਰੂ ਘਰ ਦੇ ਜਿਹੜੀ ਨਿਮਰਤਾ ਗਰੀਬੀ ਇਹੀ ਬਹੁਤ ਵੱਡਾ ਗੁਰਜ ਸ਼ਾਸਤਰ ਹੈ। ਇਧਰ ਨਿਮਰਤਾ ਭਾਵ ਭਗਤੀ ਨੂੰ ਗੁਰੂ ਮਹਾਰਾਜ ਨੇ ਤਰਜੀਹ ਦਿੱਤੀ ਤੇ ਕਹਿ ਦਿੱਤੇ ਵੀ ਇਹਨਾਂ ਦੀ ਸੇਵਾ ਕੀਤੀ ਸਾਨੂੰ ਭਾ ਰਹੀ ਹੈ, ਚੰਗੀ ਲੱਗ ਰਹੀ ਹੈ, ਸਾਰਾ ਕੁਛ ਹਾਸਲ ਕਰ ਲੈਣਗੇ, ਬਹੁਤ ਹੀ ਲੋਕਾਂ ਦਾ ਉਧਾਰ ਕਰਨਗੇ, ਇਹਨਾਂ ਦੇ ਨਾਲ ਲੱਗ ਕੇ ਬੇਅੰਤਾਂ ਦੀ ਕਲਿਆਣ ਹੋਵੇ, ਬੇਅੰਤ ਤਰਨਗੇ। ਸੋ ਇਸ ਤਰ੍ਹਾਂ ਦੇ ਜੋ ਆਪ ਜੀ ਨੇ ਵਰ ਰੂਪ ਬਚਨ ਕਹੇ ਸੀ ਗੁਰੂ ਰਾਮਦਾਸ ਸਾਹਿਬ ਪ੍ਰਤੀ, ਉਹ ਕੱਲ ਦੇ ਇਤਿਹਾਸ ਵਿਚ ਆਪਾਂ ਸਾਰੇ ਵਿਸਥਾਰ ਨਾਲ ਸੁਣ ਹੀ ਲਏ ਸਨ। ਅਜੇ ਅੱਗੇ ਇਤਿਹਾਸ ਵਿਚ ਪ੍ਰਸੰਗ ਆ ਰਹੇ ਸੁਣੀਏ ਜੀ।
ਭਗਤ ਖਜ਼ਾਨਾ ਖੁੱਲ ਰਹੇ
ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ ਕਥਾ ਸੁਣਨ ਵਾਲੇ ਹੋ, ਜੋ ਪ੍ਰੇਮਾ ਭਗਤੀ ਦਾ ਖਜ਼ਾਨਾ ਹੈ ਉਹ ਖੁੱਲ ਰਿਹਾ ਹੈ
ਸਤਿਗੁਰ ਕੇ ਦਰਬਾਰ।
ਸਤਿਗੁਰੂ ਅਮਰਦਾਸ ਸਾਹਿਬ ਜੀ ਪਾਵਨ ਪਵਿੱਤਰ ਦਰਬਾਰ ਦੇ ਵਿੱਚ
ਚਾਰ ਪਦਾਰਥ ਸੰਗਤ ਹੈ,
ਪ੍ਰੇਮਾ ਭਗਤੀ ਖੁੱਲੀ ਬਖਸ਼ਦੇ ਹੈ, ਪ੍ਰੇਮ ਨਾਲ ਭਗਤੀ ਕਰਨ ਦੀ ਬਖਸ਼ਿਸ਼ ਕਰਦੇ, ਉੱਥੇ ਨਾਲ ਹੀ ਨਾਲ ਜਿਹੜੇ ਚਾਰੇ ਪਦਾਰਥ ਧਰਮ ਅਰਥ ਕਾਮ ਮੋਹ ਦੇਈ ਜਾਂਦੇ ਹਨ।
ਦੇਤ ਲਗਤ ਨਹਿ ਬਾਰ,
ਇਹਨੇ ਵੀ ਚਲੋ ਵੀ ਇਹ ਤਾਂ ਦਸ ਵੀਹ ਸਾਲ ਇੱਥੇ ਸੇਵਾ ਕਰੇ ਤੇ ਫੇਰ ਚਾਰ ਪਦਾਰਥ ਦੇਵਾਂਗੇ, ਨਾ ਦਿੰਦਿਆ ਹੋਇਆ ਸਤਿਗੁਰੂ ਦੇਰੀ ਨਹੀਂ ਲਾਉਂਦੇ ਹੈ। ਜਿਹੜਾ ਕੋਈ ਸ਼ਰਧਾ ਨਾਲ ਪ੍ਰੇਮ ਨਾਲ ਭਗਤੀ ਕਰਦਾ ਗੁਰੂ ਕੇ ਦਰਬਾਰ ਵਿੱਚ, ਉਹਨੂੰ ਸਹਿਜੇ ਹੀ ਇਹ ਛੇਤੀ ਪਦਾਰਥ ਦੇਈ ਜਾਂਦੇ, ਢਿੱਲ ਨਹੀਂ ਕਰਦੇ ਹਨ।
ਚੌਪਈ ਤੀਰਥ ਪਰਮ ਰਚਿਓ ਵੱਡ ਪੁੰਨਿਆ,
ਜਿਹੜਾ ਇਹ ਬੋਲੀ ਸਾਹਿਬ ਤੀਰਥ ਹੈ ਮਹਾਂ ਰਚਿਆ, ਜੋ ਬਹੁਤ ਵੱਡਾ ਪੁੰਨ ਕੀ ਹੈ ਪਵਿੱਤਰ ਹੈ।
ਸੇਵਤ ਭਏ ਪੁਰਖ ਸੇ ਧੰਨਿਆ,
ਜਿੰਨਾ ਜਿੰਨਾ ਪੁਰਖਾਂ ਨੇ ਬੋਲੀ ਸਾਹਿਬ ਬਣਾਉਣ ਦੀ ਸੇਵਾ ਕੀਤੀ ਹੈ, ਸੇਵਾ ਕਰਨ ਵਾਲੇ ਪੁਰਖ ਵੀ ਧੰਤਾ ਯੋਗ ਹੋ ਗਏ।
ਮਹਾ ਮਹਾਤਮ ਹੈ ਜਿਸ ਕੇਰਾ,
ਬੋਲੀ ਸਾਹਿਬ ਮਹਾਨ ਤੀਰਥ ਦਾ ਜਿਹੜਾ ਮਹਾਤਮ ਕੀ ਫਲ ਹੈ ਉਹ ਵੀ ਬਹੁਤ ਜਿਆਦਾ ਹੈ, ਬਹੁਤ ਵੱਡਾ ਹੈ।
ਜਿਸ ਮੱਝੈ ਫਲ ਲਹਿ ਕਨੇਰਾ,
ਬੋਲੀ ਸਾਹਿਬ ਵਿਚ ਇਸ਼ਨਾਨ ਕੀਤਿਆਂ ਹੋਇਆ ਬੜਾ ਤਕੜੀ ਫਲ ਲੈਂਦਾ ਹੈ ਇਸ਼ਨਾਨ ਕਰਨ ਵਾਲਾ,
ਸੁੰਦਰ ਸੀਤਲ ਨਿਰਮਲ ਖਰੋ,
ਬੋਲੀ ਸਾਹਿਬ ਵਿਚ ਬੜਾ ਸੋਹਣਾ ਤੇ ਠੰਡਾ ਤੇ ਮੈਟ ਤੋਂ ਰਹਿ ਸ਼ੁੱਧ ਪਵਿੱਤਰ ਜਲ ਖੜੋਤਾ ਹੋਇਆ ਹੈ।
ਅਤ ਗੰਭੀਰ ਨੀਰ ਜਹਿ ਭਰੋ,
ਬੋਲੀ ਸਾਹਿਬ ਦੇ ਵਿਚ ਜਿਹੜਾ ਪਾਣੀ ਬੜਾ ਡੂੰਘਾ ਭਰਿਆ ਹੋਇਆ, ਇਸੇ ਕਰਕੇ ਹੇਠਾਂ ਜਾਲ ਜਲ ਆਇਆ ਹੋਇਆ, ਕੋਈ ਬਹੁਤਾ ਡੂੰਘਾ ਹੋਣ ਕਰਕੇ ਕੋਈ ਐਸਾ ਹੀ ਨਾ ਭਾਣਾ ਵਰਤ ਜਾਏ। ਉਹ ਸਾਢੇ ਕੁ ਚਾਰ ਪੰਜ ਫੁੱਟ ਤੇ ਇਸ ਤਰ੍ਹਾਂ ਹੇਠਾਂ ਜਾਲ ਜਲ ਲੋਹੇ ਦਾ ਉਹਨਾਂ ਦੇ ਲਾਇਓ, ਹੇਠਾਂ ਬਹੁਤ ਤਕੜਾ ਡੂੰਘਾ ਹੈ ਪਾਣੀ। ਇਸੇ ਕਰਕੇ ਭਾਈ ਮਾਣਕ ਜੀ ਜਦੋਂ ਘਣ ਮਾਰਨ ਗਏ ਸੀ, ਉਹ ਕਰਜ਼ਾ ਤੋੜਨ ਗਏ ਸੀ, ਵਿਚੇ ਡੁੱਬ ਡੁੱਬ ਗਏ ਸੀ, ਉਹ ਇੱਥੇ ਕਹਿ ਰਹੇ ਵੀ ਬੜਾ ਡੂੰਘਾ ਪਾਣੀ ਜਿੱਥੇ ਭਰਿਆ ਹੋਇਆ ਹੈ।
ਦੱਖਣ ਦਿਸ਼ਮਹ ਝਰਨਾ ਬਹਿਓ,
ਦੱਖਣ ਦੀ ਤਰਫ ਦੱਖਣ ਦੀ ਵਾਹੀ ਕਹਿੰਦੇ ਝਰਨਾ ਬਗ ਰਿਹਾ ਚੱਲ ਰਿਹਾ।
ਸੁਰਸਰ ਕੋ ਪ੍ਰਵਾਹ ਤਹਿ ਲਹਿਓ,
ਉੱਥੇ ਕਹਿੰਦੇ ਗੰਗਾ ਦਾ ਜਿਹੜਾ ਪ੍ਰਵਾਹ ਵਗਦਾ ਹੋਇਆ ਲਿਹਾ ਕੀ ਜਾਣਿਆ ਜਾਂਦਾ ਹੈ।
ਰਚੀ ਚੁਰਾਸੀ ਜਿਹ ਸੌ ਪਾਨ,
ਜਿਸ ਬੋਲੀ ਸਾਹਿਬ ਦੀ ਆਪ ਜੀ ਨੇ ਕਹਿੰਦੇ ਚੁਰਾਸੀ ਪੌੜੀਆਂ ਰਚੀਆਂ ਬਣਵਾਈਆਂ ਹਨ।
ਗਿਣ ਜਬ ਦੇਖੀ ਕਿਰਪਾ ਨਿਦਾਨ,
ਕਿਰਪਾ ਦੇ ਖਜ਼ਾਨੇ ਗੁਰੂ ਅਮਰਦਾਸ ਸਾਹਿਬ ਨੇ ਪੌੜੀਆਂ ਦੀ ਗਿਣਤੀ ਕੀਤੀ ਹੈ ਤੇ ਦੇਖੀਆਂ ਹਨ ਵੀ ਇੱਥੇ ਚੁਰਾਸੀ ਪੌੜੀਆਂ ਹਨ।
ਮੁਖ ਤੇ ਬਾਕ ਕਹਿਓ ਤਿਸ ਕਾਲ,
ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਵੇਲੇ ਆਪਣੇ ਮੁਖ ਤੋਂ ਵਰੂ ਬਚਨ ਕਿਹਾ ਉਸ ਸਮੇਂ,
ਜੋ ਸਿੱਖ ਦਰਸ ਹੈ ਪ੍ਰੇਮ ਵਿਸਾਲ,
ਜਿਹੜਾ ਗੁਰੂ ਕਾ ਸਿੱਖ ਬੌਲੀ ਸਾਹਿਬ ਦੇ ਆ ਕੇ ਬੜੇ ਪ੍ਰੇਮ ਦੇ ਨਾਲ ਦਰਸ਼ਨ ਕਰੇਗਾ,
ਵਾਰ 84 ਕਰ ਸ਼ਨਾਨ,
ਦਰਸ਼ਨ ਕਰਕੇ ਤੇ ਬੌਲੀ ਸਾਹਿਬ ਦੇ ਵਿਚ 84 ਵਾਰੀ ਇਸ਼ਨਾਨ ਕਰੇਗਾ।
ਇਤਨੇ ਜਪ ਜੀ ਪਾਠ ਬਖਾਨ,
ਨਹੀਂ ਪਾ 84 ਵਾਰੀ ਇਸ਼ਨਾਨ ਦੇ ਨਾਲ 84 ਹੀ ਪਾਠ ਕਰੇਗਾ।
ਸਤਿਗੁਰ ਮੂਰਤ ਕਰਕੇ ਧਿਆਨ,
ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਸਰੂਪ ਦਾ ਧਿਆਨ ਕਰਕੇ,
ਮਿਟ ਹੈ 84 ਆਵਨ ਜਾਨ,
ਅਰਦਾਸ ਕਰੇਗਾ 84 ਪਾਠ ਕਰਕੇ ਉਹਦਾ ਜਿਹੜਾ ਆਉਣਾ ਜਾਣਾ ਮਿਟ ਜਾਏਗਾ। ਕਈ 84 ਪਾਠ ਤਾਂ ਉੱਥੇ ਕਰਦੇ ਨੇ, ਪਰ ਕਰਦੇ ਆਪਣੀ ਮਨ ਮਰਜ਼ੀ ਨਾਲ ਹੈ। ਪਰ ਮਰਜ਼ਾਦਾ ਇਹ ਹੈ ਵੀ ਜਦੋਂ ਇਹ ਅਰਦਾਸ ਕਰਕੇ 84 ਪਾਠ ਕਰਨ ਲੱਗ ਜਾਣੇ ਹਨ, ਵਿੱਚ ਨਹੀਂ ਕੋਈ ਕਿਰਿਆ ਕਰਨੀ ਹੈ, ਨਾ ਕੋਈ ਖਾਣਾ ਪੀਣਾ, ਨਾ ਬੋਲਣਾ ਚੱਲਣਾ ਹੈ। ਹੁਣ ਠੀਕ ਹੈ ਵੀ ਇੰਨਾ ਚਿਰ, ਕਿਉਂਕਿ 12-14 ਘੰਟੇ ਤੋਂ ਉੱਪਰ ਸਮਾਂ ਲੱਗ ਜਾਂਦਾ ਹੈ। ਜੇ ਬਹੁਤੀ ਤੇਜ਼ੀ ਜੀ ਕਰੀਏ, ਕਈ ਵਾਰੀ ਫਿਰ ਜਪਜੀ ਸਾਹਿਬ ਦੇ ਅੱਖਰ ਰਹਿ ਰੁ ਜਾਂਦੇ ਹਨ। ਇਸ ਤਰ੍ਹਾਂ ਯਾਨੀ 14 ਘੰਟੇ ਘੱਟੋ ਘੱਟ ਲੱਗ ਜਾਣੇ ਚਾਹੀਦੇ ਹੈ। ਇਸ ਤੋਂ ਵੱਧ ਲੱਗ ਜਾਣ ਤਾਂ ਫਿਰ ਸਖਲੇ ਸਖਲੇ ਹੈ, ਕਈ ਤਾਂ 18-18, 20-20 ਘੰਟੇ ਵੀ ਲਾਉਂਦੇ ਹਨ। ਇਉਂ ਜਿਹੜੇ ਕੋਈ ਸ਼ਰਧਾ ਭਾਵ ਨਾਲ ਪੂਰੇ ਭਾਵਨਾ ਨਾਲ ਕਰਦੇ ਹੈ, ਉੱਥੇ ਕਲਾ ਵਰਤਦੀ ਹੈ, ਅੰਦਰ ਅਨੁਭਵ ਹੋ ਜਾਂਦਾ ਵੀ ਹਾਂ ਸਤਿਗੁਰੂ ਦੀ ਮਿਹਰ ਹੋ ਗਈ ਹੈ, ਕਿਉਂਕਿ ਮਨ ਦਾ ਟਿਕਾ ਹੋ ਜਾਂਦਾ, ਮਸਤੀ ਚੜ ਜਾਂਦੀ ਹੈ। ਜਪਜੀ ਸਾਹਿਬ ਦੇ ਫਿਰ ਆਪਣੇ ਆਪ ਹੀ ਉਹ ਲਗਾਤਾਰ ਹੁਣ 18 ਘੰਟੇ ਕੀਤੇ ਹੈ ਤੇ ਉਧਰ ਮਨ ਦਾ ਝੁਕਾ ਜਿਹਾ ਹੋ ਜਾਂਦਾ, ਫਿਰ ਆਪੇ ਹੀ ਹੋਣ ਲੱਗ ਪੈਂਦੇ ਹਨ। ਤੇ ਉਦੋਂ ਕੋਈ ਸੰਭਾਲ ਲਏ ਫਿਰ ਤਾਂ ਬਹੁਤ ਹੀ ਬਖਸ਼ਿਸ਼ ਹੋ ਜਾਂਦੀ ਹੈ, ਸਤੇ ਸਿੱਧੀ ਏ ਚੱਲਣ ਲੱਗ ਪੈਦਾ ਬਾਣੀ ਦਾ ਪ੍ਰਵਾਹ। ਕਿਉਂ ਵੀ ਕਲਾ ਵਰਤ ਜਾਣੇ ਕਈ ਸਿੰਘ ਦੱਸਦੇ ਸਨ, ਕਿਉਂ ਗੁਰੂ ਮਹਾਰਾਜ ਦੀ ਕਿਰਪਾ ਜਿੱਥੇ ਆਹ ਮਿਟਿਆ ਉੱਥੇ ਆਹ ਵੀ ਹੋ ਗਿਆ ਨਾਲ ਕਾਰਜ। ਜਿੱਥੇ ਜ਼ੋਰ ਲਾਉਂਦੇ ਸੀ ਵੀ ਇਹ ਬਾਣੀ ਦਾ ਪ੍ਰਵਾਹ ਚੱਲ ਪਏ, ਹੇਠੇ ਪੈਰ ਬਾਣੀ ਸੁਰਤ ਬਿਰਤੀ ਨਾਲ ਹੀ ਪੜ੍ਹੀ ਜਾਈਏ ਹੋਈ ਜਾਏ, ਤੇ ਉਹ ਨਹੀਂ ਹੁੰਦਾ ਸੀ। ਇੱਥੇ 84 ਪਾਠ ਕਰਿਆ, ਨਾਲੇ ਉਧਰੋਂ ਫਿਕਰ ਫਾਕਾ ਮਿਟ ਗਿਆ, ਨਾਲੇ ਆਹ ਗੱਲ ਬਣ ਗਈ। ਇਸ ਤਰ੍ਹਾਂ ਯਾਨੀ ਕਿਰਿਆ ਕਰਮ ਕੋਈ ਨਹੀਂ ਕਰਨਾ ਹੈ। ਕਈ ਵਾਰੀ ਸਵਾਲ ਹੁੰਦਾ ਹੈ ਵੀ ਫਿਰ ਲਘੂ ਸ਼ੰਕਾ ਤਾਂ ਇੰਨੇ ਪਾਣੀ ਦੇ ਵਿੱਚ ਜਦੋਂ ਰਹਿਣਾ ਇੰਨਾ ਸਮਾਂ, ਫਿਰ ਇਹ ਜ਼ਰੂਰ ਹੋਊਗੀ ਨਾ। ਉਹ ਪਹਿਲਾਂ ਤੁਸੀਂ ਜਿਹੜੀ ਸ਼ੱਕਰ ਹੈ ਨਾ ਉਹ ਘਿਓ ਘੂ ਜਾਂ ਖੁੱਲਾ ਡੁੱਲਾ ਪਾ ਕੇ ਤੇ ਰੱਜ ਕੇ ਖਾ ਲਓ, ਤੇ ਉਦੋਂ ਬਾਅਦ ਫਿਰ ਜਿਹੜੀ ਤੇੜ ਦੀ ਸਰੀਰ ਦੇ ਉੱਪਰ ਪੂਰੀ ਪੂਰੀ ਖੁੱਲੀ ਮਾਲਸ਼ ਕਰ ਲਓ। ਤੇ ਜਦੋਂ ਤੇੜ ਦੀ ਅਸੀਂ ਮਾਲਸ਼ ਕਰਾਂਗੇ, ਰੋਮਾਂ ਰਾਹੀਂ ਪਾਣੀ ਅੰਦਰ ਨਹੀਂ ਪ੍ਰਵੇਸ਼ ਹੋਊਗਾ, ਰੋਮ ਤੇਲ ਨਾਲ ਬੰਦ ਹੋ ਜਾਣਗੇ। ਜਦੋਂ ਅਸੀਂ ਰੱਜ ਕੇ ਇਹ ਸ਼ੱਕਰ ਖਾ ਲਈ, ਫਿਰ ਪਿਸ਼ਾਬ ਦੀ ਕਿਰਿਆ ਬਿਲਕੁਲ ਹੁੰਦੀ ਨਹੀਂ ਆ। ਇਹ ਤਾਂ ਤੁਸੀਂ ਕਰਾਓਗੇ, ਫਿਰ ਜਦੋਂ ਤੁਸੀਂ 84 ਪਾਠ ਵੀ ਕਰ ਲਓਗੇ, ਫਿਰ ਵੀ ਤੁਹਾਨੂੰ ਨਹੀਂ ਇਹ ਕੋਈ ਕਿਰਿਆ ਹੋਊ, ਘੰਟੇ 2 ਘੰਟੇ ਫਿਰ ਵੀ ਹੋਰ ਲੰਘ ਜਾਣਗੇ। ਉਹ ਤਾਂ ਭਾਵੇਂ ਕਿੰਨੀ ਇਹ ਕਿਰਿਆ ਛੇਤੀ ਹੁੰਦੀ ਹੈ, ਪਰ ਜਦੋਂ ਇਹ ਅਸੀਂ ਸ਼ੱਕ ਖਾ ਲਵਾਂਗੇ ਬਿਲਕੁਲ ਨਹੀਂ ਹੋਊਗੀ। ਇਸ ਤਰ੍ਹਾਂ ਇਹ ਸ਼ੱਕਰ ਛਕਾ ਕੇ ਆ ਪਹਿਲਾਂ ਜਾਣੀ ਇੱਕ ਦਿਨ ਪ੍ਰਸ਼ਾਦਾ ਸ਼ਾਮ ਨੂੰ ਅਸੀਂ ਛੱਡ ਦੇਣਾ ਹੈ, ਉਹ ਨਹੀਂ ਛਕਣਾ, ਛਕਾਉਣਾ ਹੈ। ਥੋੜਾ ਬਹੁਤਾ ਅੰਮ੍ਰਿਤ ਵੇਲੇ ਇਸ਼ਨਾਨ ਆਦਿਕ ਦੀ ਕਿਰਿਆ ਕਰਕੇ ਦੁੱਧ ਵਗੈਰਾ ਛਕ ਲੈਣਾ ਹੈ। ਫਿਰ ਇਸ ਤਰ੍ਹਾਂ ਤੁਸੀਂ ਤਕਰੀਬਨ 9-10 ਵਜੇ ਲੱਗ ਜਾਓ, ਕਿਉਂਕਿ ਜਿੰਨੀ ਸੰਗਤ ਹੈ ਉਹ ਫਿਰ ਜਿਹੜੀ ਰਾਤ ਨੂੰ ਆਈ ਹੁੰਦੀ ਉਹਨਾਂ ਨੇ ਦਰਸ਼ਨ ਕਰਕੇ ਜਾਣਾ ਹੁੰਦਾ, ਉਹ ਫਿਰ ਚਲੀ ਜਾਂਦੀ ਹੈ। ਜਿਹੜੀ ਸ਼ਾਮ ਨੂੰ ਨਵੀਂ ਸੰਗਤ ਆਉਂਦੀ ਉਹ ਅੱਕੀ ਥੱਕੀ ਹੁੰਦੀ, ਉਹ ਕਹਿੰਦੇ ਸਵੇਰੇ ਇਸ਼ਨਾਨ ਕਰਾਂਗੇ, ਤੇ ਸ਼ਾਮ ਦੇ ਸਮੇਂ ਫਿਰ ਬੋਲੀ ਸਾਹਿਬ ਦੀ ਜਿਹੜੀ ਭੀੜ ਆ ਬਹੁਤ ਘੱਟ ਹੁੰਦੀ ਏ, ਜੇ ਕੋਈ ਆਉਂਦੇ ਮਾੜਾ ਮੋਟਾ ਚੂੜਾ ਚੂੜਾ ਲੈ ਕੇ ਚਲੇ ਜਾਂਦੇ। ਇਸ ਤਰ੍ਹਾਂ ਫਿਰ ਸਾਰੀ ਰਾਤ ਤਕਰੀਬਨ 2-2:30 ਵਜੇ ਤੱਕ ਇਹ ਫਿਰ ਪਾਠ ਹੋ ਜਾਂਦੇ, 3 ਵਜੇ ਵੀ ਹੋ ਜਾਂਦੇ ਜਦੋਂ ਅਸੀਂ ਪਹਿਲਾਂ ਲੱਗ ਜਾਵਾਂਗੇ 10-11 ਵਜੇ। ਫਿਰ ਇਕਾਂਤ ਹੁੰਦੀ ਹੈ, ਕੋਈ ਆਉਂਦਾ ਜਾਂਦਾ ਨਹੀਂ ਹੈ। ਇਸ ਤਰ੍ਹਾਂ ਇਹ ਜਦੋਂ ਅਸੀਂ ਇਸ਼ਨਾਨ ਕਰਕੇ ਆਵਾਂਗੇ ਉਦੋਂ ਅਸੀਂ 2 ਕੱਪੜੇ ਕੋਲ ਰੱਖਣੇ ਨੇ, ਇੱਕ ਜਿਹੜਾ ਉਹ ਜਿਹਦੇ ਨਾਲ ਪਿੰਡਾਂ ਜਾਂ ਪਹਿਲਾਂ ਪਾਣੀ ਜਾ ਲੈਣਾ ਉਹ ਰੱਖ ਲੈਣਾ, ਇੱਕ ਸੁੱਕਾ ਰੱਖਣਾ ਹੈ, ਉਹ ਪਾਣੀ ਜਾਂ ਉੱਪਰੋਂ ਲਾਹ ਕੇ ਪਰਨੇ ਨਾਲ ਅਤੇ ਸੁੱਕਾ ਉੱਪਰ ਲੈ ਲੈਣਾ ਹੈ। ਇਹਦੇ ਨਾਲ ਫਿਰ ਠੰਡ ਨਹੀਂ ਲੱਗਦੀ, ਸਰੀਰ ਗਰਮ ਰਹਿੰਦਾ ਹੈ, ਨਹੀਂ ਤਾਂ ਦੰਦ ਵੱਜਣ ਲੱਗ ਜਾਂਦੇ ਆ। ਅਤੇ ਇਹਨਾਂ ਜ਼ਰੂਰ ਧਿਆਨ ਰੱਖਣਾ ਵੀ 20-30 ਜਿਹੜੇ ਜਪਜੀ ਸਾਹਿਬ ਦੇ ਪਾਠ ਹੈ ਨਾ, ਉਹ ਕਰਨੇ ਬਹੁਤ ਔਖੇ ਹੁੰਦੇ ਆ। ਉਦੋਂ ਮਨ ਭਟਕਦਾ ਵੀ ਛੱਡ ਖੈੜਾ, ਵੀ ਇਹ ਨਹੀਂ ਆਪਾਂ ਤੋਂ ਨਹੀਂ ਹੋਣੇ। ਪਰ ਜਦੋਂ ਤੁਸੀਂ 40 ਕਰ ਲਏ ਉਦੋਂ ਹੀ ਮਹਾਰਾਜ ਦੀ ਕਲਾ ਵਰਤ ਜਾਣੀ, ਫਿਰ ਤੁਹਾਡਾ ਮਨ ਲੱਗਣ ਲੱਗ ਜਾਊਗਾ ਵੀ ਹੁਣ ਤਾਂ ਹੋ ਗਏ। ਪਰ 40 ਤੋਂ ਪਹਿਲਾਂ ਪਹਿਲਾਂ ਮਨ ਜ਼ਰੂਰ ਡੋਲੂ, ਗੇੜੇ ਖਾਓ ਵੀ ਕਿੱਥੇ ਪੰਗਾ ਲੈ ਲਿਆ ਤੂੰ, ਕਿਉਂਕਿ ਉਧਰੋਂ ਵੀ ਜਿਹੜੇ ਪਾਪ ਸਾਡੇ ਕੀਤੇ ਨਾ ਪੂਰਾ ਪੂਰਾ ਡਿੱਕਾ ਲਾਉਂਦੇ, ਨਿਕਲ ਚੱਲਿਆ ਸਾਡੇ ਚੱਕਰ ਚ। ਅਸੀਂ ਇਹਨੂੰ ਇੰਨੇ ਜਨਮਾਂ 'ਚ ਤੰਗ ਕਰਨਾ ਸੀ, ਇਹਨੇ ਹੁਣ 12 ਘੰਟੇ 'ਚ ਨਿਕਲ ਜਾਣਾ ਹੈ, ਇਹ ਕਿਉਂ ਨਿਕਲ ਜੇ ਸਾਡੇ ਪੰਜੇ ਚੋਂ। ਇਸ ਕਰਕੇ ਉਹ ਵੀ ਆਪਣਾ ਪੂਰਾ ਬਲ ਲਾਉਂਦੇ। ਪਰ ਜਿਹਨਾਂ ਨੇ ਉਹ ਕੋਈ ਚੰਗੇ ਸਾਧੂਆਂ ਦੀ ਸੰਗਤ ਕੀਤੀ ਉਹਨਾਂ ਤੋਂ ਪੁੱਛ ਪਛਾ ਕੇ ਉਹ ਫਿਰ ਕਾਮਯਾਬ ਹੋ ਜਾਂਦੇ, ਨਹੀਂ ਤਾਂ ਉੱਥੇ ਦੇਖਿਆ ਜਾਂਦਾ ਕਈ ਤਾਂ ਬਸ ਐਂ ਹੈ ਵੀ ਚਾਹ ਜੀ ਪੀ ਲਿਆ, ਕਿਤੇ ਭੁਗੀਆ ਬਦਾਣਾ ਜਾਂ ਖਾ ਲਿਆ, ਕਿਤੇ ਬਾਜ਼ਾਰ 'ਚ ਫਿਰੇ ਆਏ। ਚਲੋ ਫਿਰ ਆ ਲੱਗੇ ਜੀ, ਜਾਣੀ ਇੱਕ ਵੀ 84 ਪਾਠ ਕਰਨੇ ਆ, ਉਂਝ ਕੋਈ ਮਰਜ਼ਾਦਾ ਨਹੀਂ, ਮਨ ਮਰਜ਼ੀ ਦਾ ਕੰਮ ਹੈ। ਸੋ ਇਸ ਤਰ੍ਹਾਂ ਇਹ ਪ੍ਰਵਾਨ ਨਹੀਂ ਹੁੰਦਾ ਹੈ। ਇੱਕ ਸਿੰਘ ਉਹ 10 ਘੰਟਿਆਂ 'ਚ ਹੀ ਫਟਾਫਟ ਕਰਿਆਉਂਦਾ ਸੀ, ਮਹਾਂਪੁਰਸ਼ ਕਹਿੰਦੇ ਨਹੀਂ ਇਹ ਨਹੀਂ, ਘੱਟੋ ਘੱਟ ਤੂੰ 12 ਘੰਟੇ ਤੋਂ ਉੱਤੇ ਸਮਾਂ ਲਾ, ਇਹਦੇ ਨਾਲ ਤਾਂ ਤੇਰੇ ਜਪਜੀ ਸਾਹਿਬ ਦੇ ਪਾਠ ਸ਼ੁੱਧ ਨਹੀਂ ਹੁੰਦੇ ਹੋਣਗੇ, ਇਹ ਗਲਤੀਆਂ ਬਹੁਤ ਹੁੰਦੀਆਂ ਹਨ, ਸ਼ੁੱਧ ਪੜ੍ਹ, ਮਨ ਲਾ ਕੇ ਪੜ੍ਹ ਤੇ ਜੀਣਾ ਕਰ, ਸਹਿਜ ਨਾਲ ਕਰ। ਇਸ ਤਰ੍ਹਾਂ ਜਾਣੀ ਉਹ 3-4 ਵਾਰੀ ਉਹਨੇ ਕਰਾਇਆ ਤੇ ਉਹਦਾ ਉਹੀ ਹਾਲ ਰਿਹਾ, 12 ਘੰਟਿਆਂ ਤੋਂ ਥੱਲੇ ਥੱਲੇ ਰਿਹਾ, ਕਹਿੰਦੇ ਨਹੀਂ ਇਹ ਨਹੀਂ ਤੇਰਾ ਨਹੀਂ ਕੰਮ ਬਣਿਆ। ਬਾਕੀ ਸਿੰਘ ਜਿਹੜੇ ਸੀ ਸਾਰਿਆਂ ਨੇ, ਕਿਸੇ ਨੇ 17 ਘੰਟੇ, ਕਿਸੇ ਨੇ 18 ਘੰਟੇ, ਕਿਸੇ ਨੇ 14 ਘੰਟੇ, ਕਿਸੇ ਨੇ 22-22 ਵੀ ਲਾਏ। ਜਿੰਨੇ ਵੱਧ ਸਮਾਂ ਲਾਇਆ ਉਹਨੇ ਫਿਰ ਕਹਿੰਦੇ ਵੀ ਹਾਂ ਤੇਰੇ ਤੇ ਸਤਿਗੁਰੂ ਦੀ ਮਹਾਨ ਕਿਰਪਾ ਹੋਵੇ ਜਿਨ੍ਹਾਂ ਨੇ ਇੰਨਾ ਸਮਾਂ ਤੇਥੋਂ ਹੀ ਕਿਰਪਾ ਕਰਕੇ ਲਵਾ ਲਿਆ, ਇੱਧਰ ਸਮਾਂ ਲੱਗ ਗਿਆ ਹੈ। ਰੋ ਵਿਚਾਰ ਇਹ ਜਾਣੀ 84 ਪੌੜੀਆਂ ਦੇ ਵਿੱਚ ਇਸ਼ਨਾਨ ਕਰਕੇ 84 ਪਾਠ ਕਰਨ ਦੀ ਮਰਯਾਦਾ ਹੈ, ਤੇ ਨਾਲ ਇਹ ਵੀ ਕਿ ਜਦੋਂ ਇਹ 84 ਪਾਠ ਸ਼ੁਰੂ ਕਰਨੇ ਹੈ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਚਲੇ ਜਾਣਾ ਹੈ, ਅਰਦਾਸ ਕਰਨੀ ਹੈ। ਅਰਦਾਸ ਕਰਕੇ ਇੱਕ ਜਪਜੀ ਸਾਹਿਬ ਦਾ ਪਾਠ ਬਾਹਰ ਹੀ ਕਰਕੇ ਤੇ ਫਿਰ ਉਦੋਂ ਬਾਅਦ 84 ਪਾਠ ਅੰਦਰ ਜਾ ਕੇ ਸ਼ੁਰੂ ਕਰਨੇ ਹੈ ਵੀ ਮਹਾਰਾਜ ਕਿਰਪਾ ਕਰਨੀ ਹੈ, ਮਹਾਰਾਜ ਦਾ ਬਾਣੀ ਦਾ ਆਸਰਾ ਲੈ ਕੇ ਬਾਣੀ ਸ਼ੁਰੂ ਕਰ ਲੈਣੀ। ਜਦੋਂ 84 ਪਾਠ ਪੂਰੇ ਹੋ ਗਏ ਉਦੋਂ ਬਾਅਦ ਫਿਰ ਇੱਕ ਪਾਠ ਵੱਖਰਾ ਕਰ ਲੈਣਾ ਹੈ, ਉਹ ਜਿੱਥੇ ਗੁਰੂ ਰਾਮਦਾਸ ਸਾਹਿਬ ਜੀ ਨੇ ਉਹ ਥੜਾ ਬਣਾਇਆ ਸੀ ਨੇ, ਉਹ ਯਾਦ ਵਿੱਚ ਬਣਾਇਆ ਹੋਇਆ ਹੈ। ਜਿੱਥੇ ਪੌੜੀਆਂ ਸ਼ੁਰੂ ਹੁੰਦੀਆਂ ਨਾ, ਅਸੀਂ ਉਹ ਡੋੜੀ ਅੰਦਰ ਪ੍ਰਵੇਸ਼ ਕਰਦੇ ਦਰਵਾਜ਼ੇ ਤੇ ਖੱਬੇ ਪਾਸੇ ਥੜਾ ਜਿਹਾ ਬਣਿਆ, ਇੱਕ ਸੱਜੇ ਪਾਸੇ ਬਣਿਆ ਹੈ, ਉਹ ਯਾਦ ਵਿੱਚ ਬਣਿਆ ਵੀ ਇੱਥੇ ਗੁਰੂ ਮਹਾਰਾਜ ਅੰਮ੍ਰਿਤ ਵੇਲੇ ਪਹਿੰਦੇ ਸੀ, ਇੱਥੇ ਸਵੇਰੇ ਪਹਿੰਦੇ ਸੀ। ਉਹ ਇੱਕ ਚੜ੍ਹਦੀ ਤਰਫ ਹੈ, ਇੱਕ ਸ਼ਿਵ ਦੀ ਤਰਫ ਹੈ, ਵੜਦਿਆਂ ਸਾਰ ਇੱਕ ਸੱਜੇ ਇੱਕ ਖੱਬੇ ਹੈ। ਉਹ ਫਿਰ ਸੱਜੇ ਪਾਸੇ ਜਿਹੜਾ ਥੜਾ ਬਣਿਆ ਨਾ, ਉਹ ਗੁਰੂ ਰਾਮਦਾਸ ਸਾਹਿਬ ਜੀ ਦਾ ਹੈ, ਉਹਦੇ ਹੇਠ ਬੈਠ ਕੇ ਕੋਲੇ ਬੈਠ ਕੇ ਫਿਰ ਉਹ ਜਪਜੀ ਸਾਹਿਬ ਦਾ ਪਾਠ ਕਰ ਲੈਣਾ ਹੈ। ਉਦੋਂ ਬਾਅਦ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਲੈ ਲੈਣੀ ਹੈ, ਫਿਰ ਥੋੜੀ ਬਹੁਤੀ ਜਿੰਨੀ ਕੁ ਭੇਟਾ ਹੈ, ਪੰਜ ਦਸ ਰੁਪਈਏ, ਗਿਆਰਾਂ ਇੱਕੀ ਜਿੰਨੇ ਕੁ ਹੈ ਬਿੱਤ, ਉਹਨਾਂ ਕੁ ਲੈ ਕੇ ਗੁਰੂ ਅਮਰਦਾਸ ਸਾਹਿਬ ਜੀ ਦਾ ਨਾਲ ਹੀ ਦਰਬਾਰ ਆ, ਉੱਥੇ ਪਹੁੰਚ ਜਾਣਾ ਹੈ। ਤੇ ਉਹ ਗ੍ਰੰਥ ਜੀ ਸਾਹਿਬਾਨ ਉਹ ਬੈਠਾ ਹੀ ਹੁੰਦਾ ਅਰਦਾਸ ਗਿਆ, ਉਹਨੂੰ ਬੇਨਤੀ ਕਰ ਦੇਣੀ ਹੈ ਵੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, 84 ਪਾਠ ਕਰਵਾਏ ਨੇ, ਵੀ ਦਾਸ ਵੱਲੋਂ ਮਹਾਰਾਜ ਅੱਗੇ ਬੇਨਤੀ ਕਰੋ, ਮਹਾਰਾਜ ਵੀ ਮੇਰੀ 84 ਘੱਟ ਦਿਓ। ਇਸ ਤਰ੍ਹਾਂ ਜਾਣੀ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਮੱਥਾ ਟੇਕ ਕੇ ਅਰਦਾਸ ਕਰਾ ਕੇ ਫੇਰ ਸਮਾਪਤੀ ਕਰਨੀ ਹੈ। ਇਹ ਨਹੀਂ ਵੀ ਚਲੋ ਹੋਏ ਤੇ ਫਟਾਫਟ ਆਏ ਤੇ ਮੰਜੇ ਤੇ ਪਏ ਤੇ ਬਸ ਵੀ ਥੱਕ ਗਏ, ਨਾ ਉਹ ਪੂਰਾ ਕਰਕੇ ਆਉਣਾ ਹੈ। ਪਹਿਲਾਂ ਵੀ ਸਾਰੇ ਇਸ਼ਨਾਨ ਦੀ ਸ਼ੁੱਧੀ ਸਾਬਣ ਸੁਬਣ ਲਾ ਕੇ ਐਨ ਠੀਕ ਠਾਕ ਸ਼ੁੱਧ ਹੋ ਕੇ ਤੇ ਫੇਰ ਅੰਦਰ ਪ੍ਰਵੇਸ਼ ਹੋਣਾ ਹੈ। ਇਹਨੇ ਵੀ ਚਲੋ ਹੁਣ ਆਪਾਂ 84 ਵਾਰ ਨਹਾਉਣਾ, ਹੁਣ ਕੀ ਨਹਾਉਣ ਦੀ ਲੋੜ ਹੈ, ਨਾ ਪਹਿਲਾਂ ਸਾਰਾ ਐ ਪੂਰੀ ਪੂਰੀ ਬਾਹਰ ਸਫਾਈ ਟੂਟੀਆਂ ਤੇ ਕਰਨੀ ਹੈ, ਸਵੱਛਤਾ ਸੀ ਦੀ ਕਰਨੀ ਹੈ, ਫੇਰ ਇਧਰ ਜਾ ਕੇ ਪ੍ਰਵੇਸ਼ ਹੋਣਾ ਹੈ। ਕਿਉਂ ਜਿਹੜਾ ਮਰਯਾਦਾ ਨਾਲ ਕਰਦਾ ਉੱਥੇ ਗੁਰੂ ਦੀ ਕਲਾ ਵਰਤ ਜਾਂਦੀ, 84 ਮਿਟ ਜਾਂਦੀ ਹੈ।
ਜਿਉਂ ਕਿਉਂ ਪਾਏ ਭਗਤ ਗੁਰ ਕੇਰੀ,
ਹਾਂ ਜਿਵੇਂ ਕਿਵੇਂ ਵੀ ਹੋਏਗਾ ਉਹ ਗੁਰੂ ਦੇ ਪਾਸੋਂ ਪ੍ਰੇਮਾ ਭਗਤੀ ਪ੍ਰਾਪਤ ਕਰ ਲਏਗਾ, ਪ੍ਰੇਮ ਨਾਲ ਉਹ ਭਗਤੀ ਕਰਨ ਲੱਗ ਜਾਏ, ਫਿਰ ਜਿਹੜਾ ਵੀ ਕੋਈ ਕਾਰਜ ਕਰੇਗਾ ਵੱਧਾ ਚੱਟੀ ਨੀ, ਔਖਾ ਨੀ, ਸਹਿਜ ਵਿੱਚ ਪ੍ਰੇਮ ਨਾਲ ਉੱਥੋਂ ਹੋ ਜਾਏਗਾ।
ਮਿਟ ਹੈ ਜੂਨ ਤੇ ਭ੍ਰਮਣ ਕੁਫੇਰੀ,
ਇਸ ਤਰ੍ਹਾਂ ਦੇ 84 ਲੱਖ ਜੂਨ ਦੇ ਵਿੱਚ ਕਹਿੰਦੇ ਭਰਮਣਾ ਮਿਟ ਜਾਏਗਾ, ਜੋ ਬਹੁਤ ਕੁਫੇਰੀ ਕਹਿੰਦੇ ਖੋਟਾ ਫੇਰਾ ਖੋਟਾ ਚੱਕਰ ਹੈ, ਖਤਮ ਹੋ ਜਾਏਗਾ ਉਸਦਾ।
ਅਪਰ ਮਨੋਰਥ ਧਾਰ ਕਰ ਨਾਵੈ,
ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਹੇ ਗੁਰਸਿੱਖੋ, ਇਹ ਬੋਲੀ ਸਾਹਿਬ ਦੇ ਵਿੱਚ ਕੋਈ ਹੋਰ ਮਨ ਦੇ ਵਿੱਚ ਫੁਰਨਾ ਜਾ ਧਾਰ ਕੇ ਜਿਹੜਾ ਇਸ਼ਨਾਨ ਕਰ ਲਵੇਗਾ,
ਸ਼ਰਧਾ ਧਰੈ ਤੁਰਤ ਸੋ ਪਾਵੈ,
ਜਿਹੜਾ ਸ਼ਰਧਾ ਧਾਰ ਕੇ ਕਰੇਗਾ ਬੜੀ ਛੇਤੀ ਉਹ ਫੁਰਨਾ ਪਾ ਲਏਗਾ, ਉਹਦਾ ਫੁਰਨਾ ਉਸੇ ਵੇਲੇ ਪੂਰਾ ਹੋ ਜਾਏਗਾ।
ਅਨਕ ਅਗਨ ਕੀ ਨਾਸ਼ਨ ਹਾਰੀ,
ਇਹ ਜਿਹੜਾ ਬੋਲੀ ਸਾਹਿਬ ਤੀਰਥ ਬੜੇ ਪਾਪਾਂ ਦੇ ਨਾਸ਼ ਕਰਨ ਵਾਲੀ ਹੈ।
ਭਾਈ ਬਾਪਿਕਾ ਨਿਰਮਲ ਬਾਰੀ,
ਜਿਹੜੀ ਹੈ ਬੋਲੀ ਸਾਹਿਬ ਬਹੁਤ ਨਿਰਮਲ ਸਵਿਸ਼ ਜਲ ਨਾਲ ਭਰੀ ਹੋਈ ਹੈ।
ਗੁਰ ਸਿੱਖਿਅਨ ਹਰ ਖਾਵਨ ਵਾਰੀ,
ਗੁਰੂ ਕੇ ਸਿੱਖ ਸੇਵਕ ਉਹਨਾਂ ਨੂੰ ਪ੍ਰਸੰਨ ਕਰਨ ਵਾਲੀ ਹੈ।
ਜਲ ਪੀਏ ਨਿਰਮਲ ਉਰਕਾਰੀ,
ਜਿਹੜਾ ਇਹਦਾ ਜਲ ਛਰਕ ਲੈਂਦਾ ਉਹਦੇ ਹਿਰਦੇ ਨੂੰ ਨਿਰਮਲ ਕਰ ਦੇਣ ਵਾਲੀ ਹੈ।
ਕਰ ਇਸ਼ਨਾਨ ਦਾਨ ਜੇ ਦੇਵੈ,
ਜਿਹੜਾ ਇਸ਼ਨਾਨ ਕਰਨ ਤੋਂ ਬਾਅਦ ਫਿਰ ਗੁਰੂ ਘਰ ਦੇ ਵਿੱਚ ਜਾ ਕੇ ਥੋੜਾ ਬਹੁਤਾ ਦਾਨ ਵੀ ਦੇਵੇਗਾ, ਭੇਟਾ ਕਰੇਗਾ ਮਾਇਆ।
ਗੁਰਬਾਣੀ ਪੜ ਕਰ ਸੁਖ ਲੇਵੈ,
ਨਾਲ ਗੁਰਬਾਣੀ ਦਾ ਪਾਠ ਕਰੇਗਾ, ਜਪਜੀ ਦੇ ਪਾਠ ਕਰੇਗਾ ਉਹ ਸੁਖ ਲਵੇਗਾ।
ਤਿੰਨ ਕੋ ਫਲ ਹੋਵੇ ਅਬਨਾਸੀ,
ਕਹਿੰਦੇ ਉਹ ਬੋਲੀ ਸਾਹਿਬ ਦੇ ਵਾਲੇ ਇਸ਼ਨਾਨ ਕਰਨ ਵਾਲੇ ਨੂੰ ਜਿਹੜਾ ਫਲ ਹੈ ਨਾਸ਼ ਤੋਂ ਰਹਿ ਸੀ, ਖਤਮ ਹੋਣ ਵਾਲਾ ਨੀ ਫਲ ਹੋਏਗਾ, ਮਿਲੀ ਜਾਏਗਾ ਫਲ ਉਸ ਨੂੰ।
ਕਰ ਹੈ ਬਿਨਾਸ਼ਨ ਜਮ ਕੀ ਫਾਸੀ,
ਹੋਰ ਤਾਂ ਹੋਰ ਕੀ ਹੈ, ਜਿਹੜਾ ਬੋਲੀ ਸਾਹਿਬ ਇਸ਼ਨਾਨ ਕਰੇਗਾ ਜਪ ਜੀ ਦੇ ਪਾਠ ਕਰੇ ਜਮਾਂ ਦੀ ਫਾਸੀ ਨੂੰ ਵੀ ਉਹ ਖਤਮ ਕਰ ਲਵੇਗਾ।
ਇਸ ਵਿਦ ਅਨਕ ਮਹਾਤਮ ਤਾਹੇ,
ਇਸ ਤਰ੍ਹਾਂ ਇਹ ਬੋਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਦਾ ਬੜਾ ਭਾਰੀ ਮਹਾਤਮ ਕੀ ਇਹ ਫਲ ਹੈ।
ਸ੍ਰੀ ਗੁਰੂ ਅਮਰਦਾਸ ਮੁਖ ਪ੍ਰਾਹੇ,
ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਮੁਖ ਤੋਂ ਕਿਹਾ,
ਕਰ ਹੈ ਆਪ ਇਸ਼ਨਾਨ ਸੁਨੀਰ,
ਵੀ ਗੁਰੂ ਅਮਰਦਾਸ ਸਾਹਿਬ ਜੀ ਇਸ਼ਨਾਨ ਜਲ ਵਿੱਚ ਕਰਦੇ ਹੈ।
ਹੋਏ ਬਹੁਤ ਸਿੱਖਿਅਨ ਕੀ ਪੀਰ,
ਗੁਰੂ ਮਹਾਰਾਜ ਤੋਂ ਬਾਅਦ ਹੋਰ ਗੁਰਸਿੱਖ ਸਿੱਖਾਂ ਦੇ ਇਸ਼ਨਾਨ ਕਰਨ ਵਾਲੀ ਸਮੇਂ ਉੱਥੇ ਭੀੜ ਹੋ ਜਾਂਦੀ ਹੈ।
ਕਰਹਿ ਚੌਪ ਸੋ ਮੱਜਨ ਸਾਰੇ,
ਜਿੰਨੇ ਗੁਰੂ ਕੇ ਸਿੱਖ ਸੇਵਕ ਹੈ ਬੜੇ ਚਾਅ ਰਿਸ਼ਤਾ ਨਾਲ ਸ਼ਰਧਾ ਨਾਲ ਬੋਲੀ ਸਾਹਿਬ ਚ ਆ ਇਸ਼ਨਾਨ ਕਰਦੇ।
ਬਹੁਰ ਸਰਾਰ ਹੈ ਸੁਜਸ ਪਸਾਰੇ,
ਹੇ ਗੁਰੂ ਮਹਾਰਾਜ ਦਾ ਜਸ ਫਲਾਉ ਕਰਦੇ ਪਸਾਰ ਫਲਾਉਂਦੇ ਹੈ ਤੇ ਸਲੋਤਾ ਕਰਦੇ ਹਰ ਥਾਂ ਜਾ ਕੇ।
ਧੰਨ ਗੁਰੂ ਕੀਨਸ ਉਪਕਾਰਾ,
ਸਿੱਖ ਜਾਂਦੇ ਹੋਏ ਜਸ ਫਲਾਉਂਦੇ ਹੈ ਬਈ ਧੰਨ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਨੇ ਮਹਾਨ ਕਹਿੰਦੇ ਪਰਪਕਾਰ ਕੀਤਾ ਹੈ।
ਸ਼ਰਨ ਪਰ ਹੈ ਤਾਰਿਓ ਗਨ ਪਾਰਾ,
ਸ਼ਰਨ ਪੈ ਗਿਆ ਉਹਨਾਂ ਨੂੰ ਬਹੁਤਿਆਂ ਭਰਿਓ ਸਮੂਹ ਨੂੰ ਉਤਾਰ ਦਿੱਤਾ, ਜੋ ਆਏ ਸਾਰਿਆਂ ਨੂੰ ਉਤਾਰ ਦਿੱਤਾ ਹੈ।
ਇੱਕ ਲੁਹਾਰ ਤਹਿਕਾਰ ਕਰਤ ਹੈ,
ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਕਹਿੰਦੇ ਲੋਹਾ ਕਰਨ ਵਾਲਾ ਜਿਹੜਾ ਲੁਹਾਰ ਹੈ ਉਹ ਵੀ ਸੇਵਾ ਕਰਦਾ ਸੀ, ਜਿਸਦਾ ਨਾਮ ਭਾਈ ਸਧਾਰਨ ਹੈ ਸੀ।
ਕਾਠਨ ਕੀ ਪੌੜੀ ਸੋ ਕਰਤ ਹੈ,
ਬੋਲੀ ਸਾਹਿਬ ਦੇ ਵਿੱਚ ਜਿਹੜਾ ਹੇਠਾਂ ਵਾਲੀਆਂ ਪੌੜੀਆਂ ਨਾ ਉਹ ਲੱਕੜ ਦੀਆਂ ਬਣਾ ਰਹਿੰਦਾ ਸੀ, ਘੜਦਾ ਹੈ ਸੀ।
ਅਪਰ ਕਾਜ ਜੋ ਹੋਹਿ ਸੋ ਕਰਹੀ,
ਹੋਰ ਜਿਹੜਾ ਗੁਰੂ ਘਰ ਦੇ ਵਿੱਚ ਕੋਈ ਲੋਹੇ ਦਾ ਕੰਮ ਹੈ ਲੱਕੜ ਦਾ ਕੰਮ ਹੈ ਇਹ ਸਧਾਰਨ ਕਰ ਦਿੰਦਾ।
ਕਾਸਟ ਲੋਹਾ ਨਿਜ ਕਾਰ ਕਰਹੀ,
ਲੱਕੜ ਹੋਵੇ ਲੋਹਾ ਹੋਵੇ ਆਪਣੇ ਘਰ ਹੱਥਾਂ ਨਾਲ ਘੜ ਦਿੰਦਾ, ਸਵਾਰ ਦਿੰਦਾ, ਠੀਕ ਕਰ ਦਿੰਦਾ।
ਜਲ ਕੇ ਨਿਕਟ ਸਪਤ ਸੌ ਪਾਨ,
ਪਾਣੀ ਦੇ ਨੇੜੇ ਜਿਹੜੀਆਂ ਕੋਈ ਸੱਤ ਕੁ ਪੌੜੀਆਂ ਹਨ।
ਲਾਏ ਕਾਠ ਤਿੰਨ ਰਚੀ ਮਹਾਨ,
ਚੰਗੀ ਵਧੀਆ ਲੱਕੜ ਪੱਕੀ ਲਾ ਲੱਕੜ ਲਾ ਕੇ ਉਹ ਮਹਾਨ ਸੱਤ ਪੌੜੀਆਂ ਰਚੀਆਂ ਲੱਕੜ ਦੀਆਂ ਬਣਾਈਆਂ।
ਜਿਸ ਤੇ ਜਲ ਸੁਖੇ ਨਹੀਂ ਲੇ,
ਜਿਸ ਕਰਕੇ ਉਹ ਮੋਲੀ ਸਾਹਿਬ ਦੇ ਵਿੱਚੋਂ ਜੇ ਕਿਸੇ ਨੇ ਜਲ ਲੈਣਾ ਚੁਲਾ ਲੈਣਾ ਉਹ ਸੌਖਾ ਲੈ ਲਵੇ।
ਨਾਨ ਪਾਨ ਜੋ ਚਾਹੇ ਕਰੇ,
ਫਿਰ ਜਿਹਨੇ ਇਸ਼ਨਾਨ ਕਰਨਾ ਹੈ ਜਲ ਛਕਣਾ ਵੀ ਉਹ ਸੌਖਾ ਕਰ ਕਰਾ ਲਵੇ।
ਇਸ ਕੀ ਕ੍ਰਿਤ ਹੇਰ ਗੁਰ ਪੂਰੇ,
ਉਹ ਜਿਹੜਾ ਸਧਾਰਨ ਲੁਹਾਰ ਹੈ ਉਹਦੀ ਕਿਰਤ ਨੂੰ ਦੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਪੂਰਨ
ਸੋ ਪ੍ਰਸੰਨ ਬੁਲਾਏ ਬਹਦੂਰੇ,
ਪ੍ਰਸੰਨ ਹੋ ਕੇ ਆਪਣੇ ਹਜ਼ੂਰੀ ਵਿੱਚ ਸਧਾਰਨ ਜੀ ਨੂੰ ਬੁਲਾ ਲਿਆ ਹੈ।
ਸੁਨ ਆਇਸ ਕੋ ਤਤ ਛਿਨ ਆਵਾ,
ਗੁਰੂ ਅਮਰਦਾਸ ਸਾਹਿਬ ਜੀ ਦੀ ਆਗਿਆ ਸੁਣ ਕੇ ਸਧਾਰਨ ਲੁਹਾਰ ਬੜੀ ਛੇਤੀ ਚਲੇ ਆਇਆ।
ਵੱਡ ਭਾਗਨ ਵੱਡ ਭਾਗੀ ਚਰਨਨ ਸਿਰ ਲਾਵਾ,
ਵੱਡਿਆਂ ਭਾਗਾਂ ਵਾਲਾ ਆ ਕੇ ਸਤਿਗੁਰੂ ਦੇ ਚਰਨਾਂ ਤੇ ਸੀਸ ਲਾਇਆ ਹੈ।
ਇਸਕ ਮਸਤਕ ਧਰ ਕਰ ਹਾਥ,
ਗੁਰੂ ਅਮਰਦਾਸ ਸਾਹਿਬ ਜੀ ਇੰਨੇ ਪ੍ਰਸੰਨ ਹੋਏ ਦੇ ਮੱਥੇ ਤੇ ਮੇਰ ਭਰਿਆ ਹੱਥ ਰੱਖ ਦਿੱਤਾ।
ਮੰਤਰ ਸੋ ਸਤਨਾਮ ਦੀਏ ਨਾਥ,
ਗੁਰੂ ਮਹਾਰਾਜ ਮਾਲਕ ਨੇ ਵੀ ਸਤਨਾਮ ਵਾਹਿਗੁਰੂ ਏ ਤੂੰ ਗੁਰਮੰਤਰ ਦਾ ਜਾਪ ਕਰਨਾ ਇਹਦੀ ਬਖਸ਼ਿਸ਼ ਕਰ ਦਿੱਤੀ ਹੈ।
ਸੰਤ ਸਧਾਰਨ ਨਾਮ ਧਰਿਓ ਤੇਹੇ,
ਪਹਿਲਾਂ ਤਾਂ ਨਾਂ ਇਹਦਾ ਸਧਾਰਨ ਸੀ, ਫਿਰ ਗੁਰੂ ਮਹਾਰਾਜ ਨੇ ਸੰਤ ਸਧਾਰਨ ਨਾਂ ਰੱਖ ਦਿਆ ਵੀ ਤੂੰ ਸੰਤ ਸਧਾਰਨ ਨਹੀਂ ਹੈ ਤੂੰ ਤਾਂ ਸੰਤ ਸਧਾਰਨ ਹੈ ਇਹ ਨਾਮ ਰੱਖ ਦਿੱਤਾ ਹੈ।
ਪ੍ਰਾਪਤ ਹਿਰਦੈ ਪ੍ਰਕਾਸ਼ ਲਹਿਓ ਜਿਹੇ,
ਹਾਂ ਜਿਸ ਨੇ ਹਿਰਦੇ ਵਿੱਚ ਗਿਆਨ ਦਾ ਜਿਹੜਾ ਪ੍ਰਕਾਸ਼ ਹੋ ਗਿਆ ਜਾਣਿਆ ਹੈ।
ਸੇਵ ਪਰੀ ਸਭ ਥਾਏ ਤੁਮਾਰੀ,
ਗੁਰੂ ਮਹਾਰਾਜ ਕਹਿਣ ਲੱਗੇ ਹੈ ਵੀ ਸੰਤ ਸਧਾਰਨ ਗੁਰੂ ਘਰ ਦੀ ਸੇਵਾ ਕਰ ਨਾ ਕੀਤੀ ਤੇਰੀ ਅਜ ਥਾਂ ਪੈ ਗਈ ਹੈ ਸਫਲ ਹੋ ਗਈ ਲਿਖੇ ਲੱਗ ਗਈ।
ਜਾਏ ਰਹੋ ਅਬ ਗ੍ਰਹਿ ਮਜਾਰੀ,
ਹੁਣ ਤੇਰੀ ਮਰਜ਼ੀ ਹੈ ਹੁਣ ਤੂੰ ਜਾ ਕੇ ਆਪਣੇ ਘਰ ਦੇ ਵਿੱਚ ਰਹਿ ਪੈ।
ਕਰੋ ਭਜਨ ਬੈਠੇ ਸੁਖ ਪਾਵੋ,
ਇਸ ਤਰ੍ਹਾਂ ਘਰ ਵਿੱਚ ਹੀ ਬੈਠ ਕੇ ਭਜਨ ਕਰਕੇ ਸੁਖ ਪਾ।
ਲੈਣ ਦੈਨ ਕੋ ਕਾਹੂ ਨਾ ਜਾਵੋ,
ਹਾਂ ਬਾਕੀ ਕਹਿੰਦੇ ਕੋਈ ਮਾਇਆ ਮੋਇਆ ਹੋਰ ਪਦਾਰਥ ਲੈਣ ਦੇਣ ਵਾਸਤੇ ਤੂੰ ਕਿਤੇ ਨਹੀਂ ਜਾਣਾ ਹੈ।
ਹੋਏ ਨਿਹਾਲ ਗੁਰ ਕੋ ਬਚ ਮਾਨਾ,
ਮਹਾਰਾਜ ਦਾ ਬਚਨ ਮੰਨ ਕੇ ਭਾਈ ਸਧਾਰਨ ਧਿਆਨ ਦੀ ਨਿਹਾਲੋ ਨਿਹਾਲ ਹੋ ਗਏ।
ਸਤ ਨਾਮ ਨਿਤ ਸਿਮਰਨ ਠਾਨਾ।
ਮਹਾਰਾਜ ਨੇ ਜੋ ਗੁਰਮੰਤਰ ਬਖਸ਼ਿਆ ਉਹਦਾ ਸਤ ਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਆ ਘਰ ਵਿਚ ਪਹੁੰਚ ਕੇ।
ਗ੍ਰਹਿ ਨਿਜ ਪਾਇਓ ਗ੍ਰਹਿ ਨਿਜ ਗਾਇਓ ਭੋਗ ਸੁਖ ਵਾਸੀ।
ਇਸ ਤਰ੍ਹਾਂ ਸੁਖਾਂ ਵਿਚ ਵਸਦਿਆਂ ਹੋਇਆ ਘਰ ਵਿਚ ਚਲਿਆ ਗਿਆ ਪਦਾਰਥ ਛਕੇ ਛਕਾਏ।
ਪਾਏ ਪਾਇਓ ਆਨੰਦ ਬਿਲੰਦ ਅਨਾਸੀ।
ਨਾਸ ਤੋਂ ਰਹਿ ਜਿਹੜਾ ਮਹਾਨ ਆਨੰਦ ਹੈ ਇਸਨੇ ਪ੍ਰਾਪਤ ਕੀਤਾ ਹੈ।
ਦੋਹਰਾ ਹਿਤ ਗੰਗਾ ਇਸ਼ਨਾਨ ਕੇ।
ਇਸ ਤਰ੍ਹਾਂ ਕਹਿੰਦੇ ਗੰਗਾ ਤੇ ਹਰਿਦੁਆਰ ਇਸ਼ਨਾਨ ਕਰਨ ਵਾਸਤੇ
ਸੰਗ ਚੱਲਿਓ ਬਹੁ ਜਾਤ।
ਕਿਸੇ ਪਾਸੇ ਤੋਂ ਇਕੱਠਾ ਹੋ ਕੇ ਬੜਾ ਭਾਰੀ ਸੰਕੀਏ ਕਾਫਲਾ ਜਥਾ ਚੱਲਿਆ ਜਾ ਰਿਹਾ ਸੀ।
ਇਸੀ ਪੰਥ ਆਵਤ ਪਏ।
ਉਸੇ ਰਸਤੇ ਚੱਲ ਕੇ ਆਏ ਹਨ ਇਸ ਜਿਹੜਾ ਕਾਫਲਾ ਜੱਥਾ ਹੈ।
ਜਿਸ ਪਰ ਗੁਰੂ ਰਹਾਤ।
ਜਿਸ ਗੋਇੰਦਵਾਲ ਦੇ ਵਿਚ ਗੁਰੂ ਅਮਰਦਾਸ ਸਾਹਿਬ ਜੀ ਰਹਿ ਰਹੇ ਉਸੇ ਰਸਤੇ ਚੱਲ ਕੇ ਆਇਆ ਜੱਥਾ।
ਚੌਪਈ ਡੇਰਾ ਕੀਓ ਆਨਕਾ ਸੰਗ।
ਜਿੰਨਾ ਸੰਗ ਸੀ ਜੱਥਾ ਸੀ ਕਾਫਲਾ ਸੀ ਸਭ ਨੇ ਆ ਕੇ ਜਿਹੜਾ ਡੇਰਾ ਹੈ ਟਿਕਾਣਾ ਹੈ ਉਹ ਗੋਇੰਦਵਾਲ ਵਿਖੇ ਹੀ ਕੀਤਾ ਹੈ।
ਜੋ ਮੱਜਨ ਕੋ ਗਮਨਤ ਗੰਗ।
ਜਿਹੜਾ ਇਸ਼ਨਾਨ ਕਰਨ ਵਾਸਤੇ ਗੰਗਾ ਤੇ ਹਰਿਦੁਆਰ ਵੱਲ ਨੂੰ ਜੱਥਾ ਜਾ ਰਿਹਾ ਸੀ।
ਜਿਸ ਮਹਿ ਏਕ ਮੀਤ ਗੁਰ ਕੇਰਾ।
ਉਸ ਗੰਗਾ ਦੇ ਜੱਥੇ ਦੇ ਵਿਚ ਹੀ ਇਕ ਕੋਈ ਗੁਰੂ ਅਮਰਦਾਸ ਸਾਹਿਬ ਜੀ ਦਾ ਕੋਈ ਮਿੱਤਰ ਵੀ ਹੈ।
ਪ੍ਰਥਮ ਬੈਸ ਕੋ ਹੁਤੋ ਬਡੇਰਾ।
ਪਹਿਲੀ ਉਮਰ ਦਾ ਹੀ ਸੀ ਕੋਈ ਭਾਵ ਛੋਟੀ ਉਮਰ ਦਾ ਹੀ ਮਿੱਤਰ ਸੀ ਤੇ ਹੈ ਬਹੁਤ ਚੰਗਾ ਵੱਡਾ ਹੀ ਤਕੜਾ ਹੀ ਮਿੱਤਰ ਹੈ।
ਸੋ ਮਿਲਬੇ ਹਿਤ ਗੁਰ ਢਿਗ ਆਇਓ।
ਓ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਿਲਣ ਵਾਸਤੇ ਹਜੂਰੀ ਵਿਚ ਹੀ ਆਇਆ ਹੈ।
ਮਿਲ ਕਰ ਵੱਡ ਲੱਖ ਸੀਸ ਚੁਕਾਇਓ।
ਮਿਲ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਬਹੁਤ ਵੱਡਾ ਜਾਣ ਕੇ ਇਸ ਨੇ ਸੀਸ ਚੁਕਾਇਆ।
ਬਾਪੀ ਪਰ ਬੈਠੇ ਤਿਸ ਕਾਲ।
ਜਦੋਂ ਇਹ ਮਿੱਤਰ ਚੱਲ ਕੇ ਆਇਆ ਗੁਰੂ ਅਮਰਦਾਸ ਸਾਹਿਬ ਜੀ ਉਸ ਵੇਲੇ ਬੋਲੀ ਤੀਰਥ ਉਪਰ ਬੈਠੇ ਹੋਏ ਸਨ।
ਕੁਸ਼ਲ ਪ੍ਰਸ਼ਨ ਕਰਕੇ ਹਿਤ ਨਾਲ
ਪ੍ਰੇਮ ਪਿਆਰ ਦੇ ਨਾਲ ਜਿਹੜੀ ਰਾਜੀ ਖੁਸ਼ੀ ਉਹ ਪੁਛ ਪੁਛਾ ਕੇ ਸੁਖ ਆਨੰਦ।
ਸਾਧੂ ਹੁਤੋ ਤਿਸੈ ਸਮਝਾਇਓ।
ਆਏ ਕਹਿੰਦੇ ਜਿਹੜਾ ਮਿੱਤਰ ਸੀ ਭਲਾਪੁਰੀ ਸੀ ਇਹਨੂੰ ਸਮਝਾਇਆ ਬੁਝਾਇਆ ਸਤਿਗੁਰੂ ਜੀ ਨੇ।
ਚਲਬੇ ਪੰਥ ਕਸ਼ਟ ਕਿਉਂ ਪਾਇਓ।
ਕਹਿੰਦੇ ਵੀ ਭਲੇ ਪੁਰਸ਼ ਮਿੱਤਰ ਆ ਜਿਹੜਾ ਗੰਗਾ ਦਾ ਰਸਤਾ ਹੈ ਉੱਥੇ ਜਾਣ ਦਾ ਰਸਤਾ ਬਹੁਤ ਔਖਾ ਕਿਉਂ ਤੂੰ ਦੁੱਖ ਪਾਉਣਾ ਔਖਾ ਹੁੰਦਾ ਹੈ।
ਦੂਰ ਪੰਥ ਪਹੁੰਚੋ ਸ਼ਰਮ ਧਾਰੇ।
ਹਾਂਜੀ
ਦੂਰ ਪੰਥ ਪਹੁੰਚੋ ਸ਼ਰਮ ਧਾਰੇ।
ਬੜਾ ਕਹਿੰਦੇ ਸ਼ਰਮ ਜਾ ਥਕਾਵਟ ਜਾ ਸਹਾਰ ਕੇ ਦੂਰ ਰਸਤਾ ਤੂੰ ਪੁੱਜੇਗਾ ਰਸਤਾ ਤੈਅ ਕਰੇਗਾ।
ਦੋਹੇ ਭਲੇ ਹਿਤ ਹੇ ਮਮ ਪਿਆਰੇ।
ਸਾਡੇ ਪਿਆਰੇ ਮਿੱਤਰ ਤੇਰੇ ਭਲੇ ਵਾਸਤੇ ਤੇਰੀ ਸਹੂਲਤ ਵਾਸਤੇ
ਬੀਚ ਬਾਪਿਕਾ ਗੰਗਾ ਆਨੀ।
ਜਿਹੜੀ ਅਸੀਂ ਆ ਬੋਲੀ ਸਾਹਿਬ ਰਚੀ ਇਹਨਾਂ ਦੇ ਵਿਚ ਗੰਗਾ ਦੀ ਕਤਾਰ ਜੀ ਲੈ
ਉਰ ਸ਼ਰਦਾ ਧਰ ਹੋ ਹੋ ਸ਼ਨਾਨੀ।
ਇਸ ਕਰਕੇ ਵੀ ਮਿੱਤਰਾ ਤੈਨੂੰ ਉੱਥੇ ਹਰਿਦੁਆਰ ਗੰਗਾ ਤੇ ਨਹਾਉਣ ਦੀ ਜਾਣ ਦੀ ਲੋੜ ਨੀ ਹੈ ਸ਼ਰਦਾ ਧਰ ਕੇ ਇੱਥੇ ਬੋਲੀ ਸਾਹਿਬ ਦੇ ਵਿਚ ਇਸ਼ਨਾਨੀ ਹੋ ਜਾ ਇੱਥੇ ਹੀ ਨਹਾ ਲਾ।
ਨਹਿ ਸ਼ੰਕਾ ਕਿਮ ਮਨ ਮਹਿ ਜਾਨੋ।
ਮਨ ਦੇ ਵਿਚ ਵੀ ਗੁਰੂ ਮਹਾਰਾਜ ਨੇ ਇੱਥੇ ਗੰਗਾ ਦੀ ਧਾਰ ਕਿਵੇਂ ਲੈਂਦੀ ਉਹ ਮਨ ਵਿਚ ਕੋਈ ਸ਼ੰਕਾ ਨਾ ਜਾਣ ਕਰ।
ਜਾਨ ਸੁਰਸਰੀ ਮੰਜਨ ਠਾਨੋ।
ਜਿਹੜੀ ਬੋਲੀ ਸਾਹਿਬ ਇੱਥੇ ਗੰਗਾ ਆਈ ਆ ਜਾਣ ਕੇ ਇਸ਼ਨਾਨ ਕਰ ਲਾ।
ਹਲ ਜੋ ਚਾਹੋ ਨਿਸੰਸੈ ਪਾਵਹੋ।
ਜਿਹੜਾ ਉੱਥੇ ਨਹਾ ਕੇ ਤੂੰ ਫਲ ਚਾਹੁੰਦਾ ਇੱਥੇ ਕਹਿੰਦੇ ਬਿਨੇ ਸੰਸੇ ਤੋਂ ਪਾ ਲੈ।
ਪੁੰਨ ਘਰ ਗਮਨ ਹੋ ਹਰ ਗੁਣ ਗਾਵਹੋ।
ਤੈਨੂੰ ਕਹਿੰਦੇ ਉੱਥੇ ਹਰਿਦੁਆਰ ਗੰਗਾ ਤੇ ਜਾ ਕੇ ਨਹਾਉਣ ਦੀ ਨੀ ਇੱਥੋਂ ਹੀ ਵਾਪਸ ਪਰਦਾ ਘਰੇ ਬੈਠ ਕੇ ਪਰਮੇਸ਼ਰ ਦੇ ਗੁਣ ਗਾ।
ਵਾਕ ਗੁਰੂ ਕੈ ਮਾਨ ਸ਼ਨਾਨਾ।
ਗੁਰੂ ਅਮਰਦਾਸ ਸਾਹਿਬ ਦਾ ਬਚਨ ਮੰਨ ਕੇ ਇਸਨੇ ਬੋਲੀ ਵਿਚ ਜਾ ਕੇ ਇਸ਼ਨਾਨ ਤਾਂ ਕਰ ਲਿਆ ਹੈ।
ਕਿਮ ਕਹਿ ਸੁਰਸਰ ਸ਼ੰਕਾ ਪਾਠਾਨਾ
ਇਹ ਨਾਲ ਸ਼ੰਕਾ ਵੀ ਕਰ ਲਈ ਵੀ ਬੋਲੀ ਸਾਹਿਬ ਦੇ ਵਿਚ ਗੁਰੂ ਮਹਾਰਾਜ ਨੇ ਕਿਵੇਂ ਗੰਗਾ ਭਲਾ ਲੈ ਆਂਦੀ ਹੋਏਗੀ।
ਬਹਰ ਬੈਠ ਕਰ ਕੇਤਕ ਕਾਲਾ
ਫਿਰ ਇਸ਼ਨਾਨ ਤੋਂ ਬਾਅਦ ਕੁਝ ਸਮਾਂ ਗੁਰੂ ਮਹਾਰਾਜ ਦੀ ਹਜੂਰੀ ਵਿਚ ਬੈਠ ਕੇ
ਬੇਨਤੀ ਕੀ ਨਸ ਹੇ ਪ੍ਰਭ ਦਿਆਲਾ
ਮਿੱਤਰ ਨੇ ਬੇਨਤੀ ਕੀਤੀ ਹੈ ਦਿਆਲੂ ਕਿਰਪਾਲੂ ਸਤਿਗੁਰੂ ਜੀ
ਘਰ ਤੇ ਚੱਲਿਓ ਸੰਗ ਕੇ ਸੰਗ
ਆਪਣੇ ਘਰ ਤੋਂ ਤਾਂ ਮੈਂ ਚੱਲਿਆ ਇਹ ਜਿਹੜਾ ਗੰਗਾ ਦਾ ਜੱਥਾ ਹੈ ਕਾਫਲਾ ਇਹਦੇ ਨਾਲ
ਗੰਗ ਸ਼ਨਾਨ ਹੈ ਹੇਤ ਉਮੰਗ
ਇਸ ਤਰ੍ਹਾਂ ਵੀ ਉਤਸ਼ਾਹ ਨਾਲ ਚੱਲੇ ਸੀ ਗੰਗਾ ਤੇ ਜਾ ਕੇ ਇਸ਼ਨਾਨ ਕਰਾਂਗੇ
ਸਭ ਕੇ ਸਾਥ ਪਹੁੰਚ ਹਰ ਦੁਆਰ
ਇਸ ਕਰਕੇ ਮਹਾਰਾਜ ਵੀ ਸਾਰਿਆਂ ਦੇ ਨਾਲ ਹੀ ਹੁਣ ਪਹੁੰਚ ਕੇ ਹਰ ਦੁਆਰ ਗੰਗਾ ਤੇ
ਕਰ ਇਸ਼ਨਾਨ ਆਵੋ ਇੱਕ ਵਾਰ
ਇੱਕ ਵਾਰੀ ਤਾਂ ਮਹਾਰਾਜ ਮੈਂ ਹੁਣ ਇਸ਼ਨਾਨ ਕਰਕੇ ਫਿਰ ਵਾਪਸ ਆਵਾਂਗਾ ਹੁਣ ਤਾਂ ਨਾਲ ਹੀ ਜਾਣਾ
ਕਾਰਜ ਪਿੱਤਰਨ ਕੋ ਕਰ ਤਹਾਂ
ਬਾਕੀ ਮਹਾਰਾਜ ਜਿਹੜੇ ਕੋਈ ਬਜ਼ੁਰਗ ਹੈ ਉਹਨਾਂ ਦਾ ਕੰਮ ਵੀ ਕਰਿਆ ਉਹਨਾਂ ਦੇ ਫੁੱਲ ਫੁੱਲ ਜੀ ਵੀ ਪਾਇਆ ਵਾ
ਦਰਸ਼ਨ ਹਿਤ ਪੁਨ ਆਵੋ ਇਹਾਂ
ਫਿਰ ਆਪ ਜੀ ਦੇ ਦੁਆਰਾ ਦਰਸ਼ਨ ਕਰਨ ਵਾਸਤੇ ਇੱਥੇ ਹੀ ਆ ਜਾਵਾਂਗਾ
ਤਿਸ ਕੀ ਲਖੀ ਸਰਬ ਗਤ ਡੋਲੇ
ਗੁਰੂ ਮਹਾਰਾਜ ਨੇ ਉਹਦੀ ਹਾਰਤ ਜਾਣ ਲਈ ਹੈ ਵੀ ਇਹ ਤਾਂ ਡੋਲ ਗਿਆ ਭਟਕ ਗਿਆ ਇਹਨੂੰ ਸ਼ਰਧਾ ਨਹੀਂ ਹੈ
ਸ੍ਰੀ ਗੁਰ ਅਮਰਦਾਸ ਤਬ ਬੋਲੇ
ਅਮਰਦਾਸ ਸਾਹਿਬ ਜੀ ਸਿਆਣੇ ਸਨ ਉਸੇ ਵੇਲੇ ਫਿਰ ਮਿੱਤਰ ਨੂੰ ਇਉਂ ਬੋਲੇ
ਨੀਕੀ ਬਾਤ ਜਾਹ ਹਰ ਦੁਆਰ
ਮਿੱਤਰਾ ਬਹੁਤ ਚੰਗੀ ਗੱਲ ਹੈ ਹਰ ਦੁਆਰ ਫਿਰ ਤੂੰ ਚਲਾ ਜਾ
ਹਮ ਹਿਤ ਲਿਆਵਹੁ ਸੁਰਸਰ ਬਾਰ
ਹਰੇ ਨੂੰ ਸਿੱਧੇ ਰਸਤੇ ਦੀ ਸੰਸਥਾ ਦੀ ਨਿਵਰਤੀ ਵਾਸਤੇ ਸਤਿਗੁਰੂ ਜੀ ਨੇ ਇਹ ਕਿਹਾ ਵੀ ਆ ਸਾਡਾ ਗੰਗਾ ਸਾਗਰ ਤੂੰ ਲਿਆ ਉਥੋਂ ਵੀ ਗੰਗਾ ਦਾ ਜਲ ਪਵਿੱਤਰ ਵੀ ਤੂੰ ਵੀ ਸਾਡੇ ਲਈ ਵੀ ਲੈ
ਇਮ ਆਏ ਇਮ ਆਇਸ ਦੀਨਸ ਤਬ ਗਏ
ਇਸ ਤਰ੍ਹਾਂ ਮਹਾਰਾਜ ਨੇ ਉਹ ਗੰਗਾ ਖਾਗਰ ਜਾ ਦੇ ਦਿੱਤਾ ਤੇ ਆਗਿਆ ਲੈ ਕੇ ਚਲਿਆ ਗਿਆ ਹੈ
ਤੀਰ ਜਾਵਨੀ ਪਹੁੰਚਤ ਪਾਇਓ
ਜੱਚੇ ਕਹਿੰਦੇ ਗੰਗਾ ਤੀਰਥ ਉੱਤੇ ਜਾ ਪੁਜਿਆ ਹੈ
ਮਨ ਭਾਵਤ ਕਰ ਭਲੇ ਇਸ਼ਨਾਨ
ਇਸ ਤਰ੍ਹਾਂ ਮਨ ਭਾਉਂਦਾ ਇਸ਼ਨਾਨ ਕਰਕੇ ਜਿਵੇਂ ਚੰਗਾ ਲੱਗਿਆ ਸੋਹਣੇ ਢੰਗ ਨਾਲ ਇਸ਼ਨਾਨ ਕੀਤਾ ਹੈ
ਪਿਤਰਨ ਕਾਜ ਕਰਾਵਨ ਠਾਨ
ਫਿਰ ਆਪਣਾ ਬਜ਼ੁਰਗਾਂ ਦੇ ਨਿਤ ਕੋਈ ਦਾਨ ਪੁੰਨ ਵੀ ਕਰਿਆ ਕਰਾਇਆ
ਗੁਰ ਬਚ ਸਿਮਰਿਓ ਆਵਨ ਆਵਨ ਕਾਲ
ਜਦੋਂ ਇੱਥੋਂ ਵਾਪਸ ਸੌਣ ਲੱਗਿਆ ਉਸ ਸਮੇਂ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਨੂੰ ਚੇਤੇ ਕੀਤਾ
ਲੋਟਾ ਲੀਨਸ ਹੱਥ ਸੰਭਾਲ
ਜਿਹੜਾ ਉਹ ਲੋਟਾ ਜਾ ਸੀ ਗੰਗਾ ਸਾਗਰ ਜਾ ਮਹਾਰਾਜ ਨੇ ਦਿੱਤਾ ਸੀ ਉਹਨਾਂ ਨੇ ਸੰਭਾਲ ਲਿਆ ਹੱਥਾਂ ਵਿਚ ਲੈ ਲਿਆ
ਹਰ ਦੁਆਰ ਮਹ ਪਰਵਿਰਸ਼ਿਓ ਜਾਈ
ਜਿੱਥੇ ਹਰ ਦੁਆਰ ਹਰ ਕੀ ਪੌੜੀ ਜੀ ਉੱਥੇ ਕਹਿੰਦੇ ਜਾ ਬੜਿਆ
ਕਰ ਲੋਟਾ ਟੁਬਕੀ ਤਬ ਲਾਈ
ਵਿਚੋਂ ਗੰਗਾ ਸਾਗਰ ਜਾ ਲਏ ਕੇ ਜਦੋਂ ਇਹਨੇ ਟੁਬੀ ਜੀ ਲਾਈ ਹੈ
ਗਯੋ ਹੱਥ ਤੇ ਛੁੱਟ ਨਹ ਪਾਇਓ
ਉਹ ਕਹਿੰਦੇ ਉਸ ਵੇਲੇ ਐਸਾ ਪਾਣਾ ਵਰਦੇ ਉਹ ਲੋਟਾ ਗੰਗਾ ਸਾਗਰ ਦੇ ਵਿੱਚ ਹੱਥ ਵਿਚੋਂ ਛੁੱਟ ਗਿਆ ਮੁੜ ਕੇ ਇਹਨੂੰ ਮਿਲਿਆ
ਰਹਿਓ ਖੋਜ ਨਹ ਦ੍ਰਿਸ਼ਟੀ ਆਇਓ
ਉਹ ਕਹਿੰਦੇ ਇਧਰ ਉਧਰ ਢੂੰਡ ਰਿਹਾ ਪਰ ਨਿਗਾਹ ਵਿਚ ਨਹੀਂ ਆਇਆ ਦਿਸਿਆ ਨਹੀਂ
ਸਰਬ ਸੰਗ ਕੇ ਸਰਬ ਸੰਗ ਕੇ ਨਰ ਚੱਲ ਪਾਰੇ
ਉਹ ਜਿੰਨੇ ਨਾਲ ਦੇ ਕਹਿੰਦੇ ਸਾਥੀ ਸਨ ਜਥੇ ਦੇ ਸਨ ਉਹ ਚੱਲ ਪਏ ਵਾਪਸ
ਪਾਏ ਨਹੀਂ ਲੋਟਾ ਬਹੁ ਫਿਰੇ
ਇਹ ਬੜਾ ਫਿਰਿਆ ਤੁਰਿਆ ਇਧਰ ਪਰ ਲੋਟਾ ਨੀ ਇਹਨੂੰ ਪਾਇਆ ਮਿਲਿਆ ਨਹੀਂ ਹੈ ਗੰਗਾ ਸਾਗਰ
ਮਿਲਕਾ ਸੰਗ ਸੰਗ ਹਟ ਪਰੇ ਉਹ
ਆਪਣਾ ਜਿਹੜਾ ਸੰਗ ਸੀ ਨਾ ਜਥਾ ਉਹਦੇ ਨਾਲ ਮਿਲ ਕੇ ਕਹਿੰਦੇ ਪਿੱਛੇ ਨੂੰ ਮੁੜ ਪਿਆ
ਸੁਰਸਰ ਬਾਰਨ ਲਿਆਵਨ ਕਰਿਓ ਸੁਰਸਰ ਬਾਰ ਨਾ ਲਿਆਵਨ ਕਰਿਓ
ਜਿਹੜਾ ਗੰਗਾ ਦਾ ਜਲ ਸੀ ਇਹਨੇ ਕਹਿੰਦੇ ਲਿਆਣਾ ਨੀ ਕੀਤਾ
ਕ੍ਰਮ ਕ੍ਰਮ ਪੰਥ ਉਲੰਘਿਓ ਸਾਰੇ
ਸਾਰਾ ਜਿਹੜਾ ਰਸਤਾ ਕ੍ਰਮ ਕ੍ਰਮ ਕੀ ਨੰਬਰ ਵਾਰ ਇਸਨੇ ਲੰਘਿਆ ਹੈ
ਆਏ ਨਿਕਟ ਸਤਿਗੁਰੂ ਨਿਹਾਰੇ
ਨੇੜੇ ਆ ਕੇ ਸਤਿਗੁਰੂ ਨੂੰ ਤੱਕਿਆ दर्शन कीते
मस्तक टेक बेनती करी।
मित्र ने मथा टेक गुरु अरदास साहिब जी अगे बेनती कर दिती
मोते कृतना रावर सरी।
गुरु महाराज मेरे पासों जो ये गंगा दा जल लियाना सी ये कम पूरा नहीं हो सकिया है कृत सर नहीं हो नहीं सकी।
सुरसर जल तुमने करवायव
तेरी जन है
सुरसर जल तुमने मंगवायव।
तुसी गंगा सागर दे के मैथो गंगा दा जल मंगवाया सी
मैं छूछो तिस ते हट आयव।
मारा उतो खाली मुड़े आया हां
लोटा ले पहुंचो हर द्वार।
कारण की है वे माजरा आपदा दिता है गंगा सागर सियो ले के हर द्वार हर की पौड़ी पुजिया सी।
भरन लग्यो तिस मह जब बार
बीजी ला के मैं विचो भरन लग्या सी पानी
छूटो हाथ ते बह कर गयो।
जरा लुटा जा हाथ ही छुट गयो तो किधर रह गयो कि पानी ठंडा जा हुंदा हाथ संगड़ जांदे
खोज रहे नह प्राप्त पायो।
जिस करके मारा लभ रहा मुड़के मेनू गंगा सागर नहीं मिले।
परम कुपाग अपन मैं जाना
महाराज मैं तो अपने बहुत ही खोटे भाग जाने हां
चलत संग के संग पयाना।
इस करके गंगा सब लग्या नहीं जल लिया नहीं सके अपना नाल दा संग जत्था चल रहा सी ओदे नाल मैं भी चले आया।
सुन सतगुर ने बाक कहो तेहे
गुरु महाराज ने सुन के उस अपने मित्र नु बचन कहा है।
चिंता करो नहीं को उर मह
मित्र अपने हृदय विचो साडे गंगा सागर दी कोई चिंता ना तू कर।
लोटा पहुंचो निकट हमारे
जरा साडा गंगा सागर सी दिता सी ओ साडे कोल पुज गया है।
ल्याए बेग ते गंगा तारे
गंगा दी धार है वापी कहंदे साडी सेवकनी लै आई है।
नह प्रतीत जे तुव उर माही
तेरे हृदय विच साडे वचना ते कोई यकीन नहीं ना आउंदा।
बीच बापका देखो ताही
फेर वे बोली विच बढ़ के तू चंगी तरह तक लै वेख लै।
दखण दृश को स्रोत प्रवाहु
कहंदे दखण दी तरफ जेड़ा गंगा दा प्रवाह है ना
सो सुरसर को बापी माहू
कहंदे गंगा दे कहंदे बोली दे विच चल रहा उथे लोटा आया पिया
तहते अपना लोटा लीजै
तो अपना जेड़ा लोटा भी तू कड लै
जल सुरसर को पान करी जहै।
इस तरह कहंदे जे गंगा दा जल तू पीना इथे कहंदे ओ कड के हुन तू ओ गंगा सागर लाई शकल आए।
सुन सतगुर के बाक सुहा
इस तरह गुरु अमरदास साहिब जी दे सोहनीक बचन सुन के
परविरश्यो बीच बापका जाए
कपड़े दे ला के गंगा दे अंग बौली साहिब दे विच जा प्रवेश होया।
दखण दिश देखियो जल झरना
की देखिया दखण दी तरक दे जलदा झरना जलदा सोमा चल रहा।
शीतल शीतल सुखद बिमल बार बरना
ठंडा है सुख देन वाला है ते बड़ा श्रेष्ठ वरना की रंग वाला है।
तेह लोटा निज परयो निहारा
उते कंदे गंगा सागर जा प्याय ने देखिया है।
देख चरित्र बिस्माद बिचारा
वेख के ऐसा कौत के अपने चित विर सोचिया बिचारिया।
सीगर निकस कार पद अरबिंद
बोली साहब चो बड़ी छेती निकल के गुरु अमरदास साहिब जी दे चरणा कमला ते
परयो जाए गुर पिख सुख कंद।
गुरु महाराज दे चरणा ते जा पिया वेख के सुखां दे बदड़ू सतगुरु
मैं अजान महिमा नह जानी
लगा है। गुरु अरदास मैं अनजान सी बेसमझ सी आप जी दी महिमा जाननी
बीच बाप का सुरसर आनी
महाराज सचमुची है जेडी बोली साहिब दे विच ਜਿਹੜੀ ਗੰਗਾ ਲੈ ਆਂਦੀ ਹੋਈ ਹੈ।
ਪ੍ਰਥਮ ਤੁਮਾਰੋ ਬਾਪ ਨਾ ਮਾਨਿਓ।
ਪਹਿਲਾਂ ਮਹਾਰਾਜ ਤੁਸੀਂ ਜਾਣ ਸਮੇਂ ਮੈਨੂੰ ਬਚਨ ਕਿਹਾ ਸੀ, ਮੈਂ ਮੰਨਿਆ ਨਹੀਂ ਸੀ, ਸ਼ੰਕਾ ਕੀਤੀ ਸੀ। ਸਗੋਂ
ਬਖਸ਼ਹ ਭੂਲ ਪ੍ਰਭੂ ਅਬ ਜਾਣਿਓ।
ਹੁਣ ਤਾਂ ਮਹਾਰਾ ਮੈਂ ਜਾਣ ਲਿਆ, ਪ੍ਰਤੱਖ ਹੀ ਦੇਖ ਲਿਆ ਹੈ ਤੇ ਭੁੱਲ ਕੀਤੀ ਕਿ ਮਹਾਰਾ ਬਖਸ਼ ਦੇਵੋ, ਮਾਫ ਕਰ ਦੇਵੋ।
ਸੁਣਤ ਕਿਰਪਾ ਕਰ ਗੁਰ ਭਗਵਾਨ।
ਹਾਂ ਗੁਰੂ ਮਹਾਰਾਜ ਜੀ ਬੇਨਤੀ ਦੇ ਲਫ਼ਜ਼ਾਂ ਨੂੰ ਸੁਣ ਕੇ ਕਿਰਪਾ ਕਰਦੇ ਆ ਪਰਮੇਸ਼ਰ ਸਤਿਗੁਰੂ ਜੀ ਨੇ।
ਸਤ ਨਾਮ ਕੋ ਦੀਨ ਸਦਾਨ।
ਹਾਂ ਕਹਿੰਦੇ ਵੀ ਤੂੰ ਘਰ ਜਾ ਕੇ ਸਤ ਨਾਮ ਵਾਹਿਗੁਰੂ ਦਾ ਜਾਪ ਜਪਿਆ ਕਰੇ, ਦਾਨ ਦੇ ਦਿੱਤਾ, ਬਖਸ਼ਿਸ਼ ਕਰ ਦਿੱਤੀ ਹੈ।
ਕਰਿਓ ਨਿਹਾਲ ਕਸ਼ਟ ਸਭ ਟਾਰਿਓ।
ਵਾਹਿਗੁਰੂ ਸਤ ਨਾਮ ਗੁਰਮੰਤਰ ਦੀ ਬਖਸ਼ਿਸ਼ ਕਰਕੇ ਇਹਨੂੰ ਨਿਹਾਲ ਕਰ ਦਿੱਤਾ, ਦੁੱਖ ਟਾਲ ਦਿੱਤੇ।
ਜਗ ਸਾਗਰ ਤੇ ਦੁਖਤ ਉਧਾਰਿਓ।
ਇਹ ਸੰਸਾਰ ਸੁੰਦਰ ਦੁੱਖਾਂ ਦਾ ਸੁੰਦਰ ਇਹ ਤੋਂ ਉਧਾਰ ਦਿੱਤਾ ਹੈ।
ਬੀਚ ਬਾਪ ਕਾ ਸੁਰਸਰ ਨੀਰ।
ਬੋਲੀ ਸਾਹਿਬ ਦੇ ਵਿਚ ਗੰਗਾ ਦਾ ਜਿਹੜਾ ਜਲ ਹੈ,
ਇਮ ਆਨਿਓ ਸਤ ਗੁਰੂ ਗਹੀਰ।
ਗਹੀਰ ਕੇ ਡੂੰਘੇ ਸੁੰਦਰ ਵਰਗੇ ਉਹਨਾਂ ਨੇ ਲੈ ਆਂਦਾ ਹੈ।
ਤੀਨ ਲੋਕ ਕੇ ਤੀਰਥ ਜੇਈ।
ਹਾਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਤਿੰਨਾਂ ਲੋਕਾਂ ਦੇ ਜਿੰਨੇ ਵੀ ਇਹ ਤੀਰਥ ਹਨ,
ਸ੍ਰੀ ਗੁਰ ਚਰਨ ਵਿਖੇ ਬਸ ਤੇ।
ਇਹ ਤਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿਚ ਹੀ ਸਾਰੇ ਲੋਕਾਂ ਦੇ ਤੀਰਥ ਬਸ ਰਹੇ ਹੈ।
ਸੁਰਸਰ ਲਿਆਵਨ ਬਾਪੀ ਮਾਹੀ।
ਇੱਕ ਮਾੜੀ ਜੀ ਕਹਿੰਦੇ ਗੰਗਾ ਨੂੰ ਕਹਿੰਦੇ ਬੋਲੀ ਵਿਚ ਲੈ ਆਉਣਾ,
ਕੁਛ ਅਚਰਜ ਇਹ ਜਾਣਹ ਨਾਹੀ।
ਇਹ ਜਿਹੜੀ ਗੱਲ ਹੈ ਇਹਦੇ ਵਿਚ ਤਾਂ ਕੁਛ ਅਚਰਜ ਤਾਂ ਹੈਰਾਨਗੀ ਨਾ ਸਮਝੋ ਵੀ ਮਹਾਰਾਜ ਕਿਵੇਂ ਲੈ ਆਉਂਦੀ। ਮਹਾਰਾਜ ਚਰਨਾਂ ਵਿਚ ਹੀ ਸਾਰੇ ਤੀਰਥ ਬਸ ਰਹੇ।
ਜਿਮ ਚਾਹ ਹੈ ਤਿਮ ਕਰ ਹੈ ਸੁਤੂਰਨ।
ਗੁਰੂ ਅਮਰਦਾਸ ਸਾਹਿਬ ਜੀ ਸਮਰੱਥ ਹੈ, ਜਿਵੇਂ ਚਾਹੁਣ ਬੜੀ ਛੇਤੀ ਕਰ ਕਰਾ ਲੈਂਦੇ।
ਸ੍ਰੀ ਪ੍ਰਭ ਸਰਬ ਸਖਤ ਤੇ ਪੂਰਨ।
ਗੁਰੂ ਮਹਾਰਾਜ ਤਾਂ ਸਾਰੀਆਂ ਸ਼ਕਤੀ ਕਰਕੇ ਮੁਕੰਮਲ ਹਨ, ਪੂਰਨ ਹਨ।
ਕਰੀ ਬਾਪ ਕਾ ਨਿਜ ਸਿੱਖ ਕਾਰਨ।
ਆਪਣੇ ਗੁਰਸਿੱਖਾਂ ਦੇ ਉਧਾਰ ਵਾਸਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਬੋਲੀ ਸਾਹਿਬ ਰਚਨਾ ਕੀਤੀ।
ਜਨਮ ਜਨਮ ਕੇ ਕਲੋਖ ਨਿਵਾਰਨ।
ਜਿਹੜੇ ਜਨਮਾਂ ਜਨਮਾਂ ਦੇ ਪਾਪ ਕੀਤੇ ਉਹਨਾਂ ਨੂੰ ਨਿਵਿਰਤ ਕਰਨ ਵਾਸਤੇ।
ਕਥਾ ਸੁਣੈ ਜੇ ਚਿੱਤ ਕੋ ਲਾਏ।
ਜਿਹੜਾ ਕੋਈ ਇਹ ਬੋਲੀ ਸਾਹਿਬ ਦੀ ਜਿਹੜੀ ਕਥਾ ਹੈ ਚਿੱਤ ਲਾ ਕੇ ਸੁਣੇਗਾ,
ਸੋ ਨਰ ਪਾਪਨ ਤੇ ਛੁੱਟ ਜਾਏ।
ਜਿਹੜਾ ਪੁਰਸ਼ ਹੈ ਉਹ ਵੀ ਪਾਪਾਂ ਦੇ ਦੁੱਖਾਂ ਤੋਂ ਛੁੱਟ ਜਾਏਗਾ।
ਇੱਕ ਦਿਨ ਸ੍ਰੀ ਸਤਿਗੁਰੂ ਸੁਹਾਇਓ।
ਇੱਕ ਦਿਨ ਦੀ ਗੱਲ ਹੈ, ਸਤਿਗੁਰੂ ਸਾਹਿਬ ਜੀ ਸਿੰਘਾਸਨ ਤੇ ਸੋਭਨੀਕ ਹੋਏ।
ਬੈਠੇ ਹੋਤੇ ਸਿੱਧ ਇੱਕ ਆਇਓ।
ਸਿੰਘਾਸਨ ਤੇ ਬੈਠੇ ਹੋਏ ਸੀ ਇੱਕ ਸਿੱਧ, ਜਿਹੜਾ ਪੁਰਸ਼ ਹੈ ਪੁਰਾਣਾ ਜਾਮ ਕਰਨ ਵਾਲਾ ਹੈ, ਜੋ ਸਾਧਨਾ ਕਰਨ ਵਾਲਾ ਯੋਗੀ ਹੈ, ਉਹ ਚੱਲ ਆਇਆ ਹੈ।
ਬੰਧਨ ਕਰਕੇ ਗਿਰਾ ਸੁਣਾਈ।
ਹਾਏ ਯੋਗੀ ਨੇ ਸਿੱਧ ਪੁਰਸ਼ ਨੇ ਮਾਰਨ ਮੱਥਾ ਟੇਕ ਕੇ ਬੇਨਤੀ ਸੁਣਾਈ ਹੈ।
ਆਪ ਲਈ ਜਬ ਤੇ ਗੁਰ ਆਈ।
ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਜੀ ਨੇ ਸੰਸਾਰ ਦੀ ਗੁਰਦਾਈ ਗੱਦੀ ਲਈ ਹੋਈ ਹੈ।
ਤਬ ਤੇ ਮੈਂ ਸ਼ਰਧਾ ਉਰਧਾਰੀ।
ਉਦੋਂ ਤੋਂ ਮੈਂ ਵੀ ਮਾਰਾ ਹਿਰਦੇ ਵਿਚ ਬੜੀ ਸ਼ਰਧਾ ਧਾਰਨ ਕੀਤੀ ਹੈ।
ਦਰਸ਼ਨ ਚਾਹਤ ਰਹਿਓ ਹਿਤਕਾਰੀ।
ਬੜੇ ਹਿਤ ਨਾਲ ਪ੍ਰੇਮ ਨਾਲ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਰਿਹਾ।
ਵੱਡੇ ਭਾਗ ਜਾਗੇ ਅਬ ਮੇਰੇ।
ਸਤਿਗੁਰੂ ਅਮਰਦਾਸ ਸਾਹਿਬ, ਹੁਣ ਮੇਰੇ ਕੋਈ ਬਹੁਤ ਵੱਡੇ ਚੰਗੇ ਭਾਗ ਜਾਗੇ ਹਨ।
ਜਿਸ ਤੇ ਆਏ ਆਪ ਕੋ ਹੇਰੇ।
ਇਸ ਕਰਕੇ ਜਾ ਕੇ ਆਪ ਜੀ ਦੇ ਮੈਂ ਦਰਸ਼ਨ ਦੇਖੇ ਹਨ।
ਮੈਂ ਚਿਰਕਾਲ ਜੋਗ ਤਪ ਕੀਨੇ।
ਸਤਿਗੁਰੂ ਅਮਰਦਾਸ ਸਾਹਿਬ ਜੀ, ਮੈਂ ਬਹੁਤ ਸਮੇਂ ਤੱਕ ਜੋਗ ਦੁਆਰਾ ਤਪ ਕੀਤੇ।
ਲਹਿ ਸਿੱਧੀ ਨਰ ਕਰੇ ਅਧੀਨੇ।
ਤਪ ਕਰਕੇ ਸਿੱਧੀਆਂ ਪ੍ਰਾਪਤ ਕਰ ਲਈਆਂ, ਸਿੱਧੀਆਂ ਦੇ ਲਾਲ ਲੋਕਾਂ ਨੂੰ ਅਧੀਨ ਕਰ ਲਿਆ, ਬਸ ਕਰ ਲਿਆ ਹੋਇਆ।
ਮਨ ਮੇਰੇ ਮਹਿ ਸ਼ਾਂਤ ਨਾ ਹੋਈ।
ਸਿੱਧੀਆਂ ਆ ਗਈਆਂ, ਲੋਕ ਬਸ ਹੋ ਗਏ, ਪਰ ਮੇਰੇ ਮਨ ਦੇ ਸ਼ਾਂਤੀ ਤਾਂ ਆਈ ਨਹੀਂ ਹੈ।
ਮਾਨੈ ਮੋਹ ਜਗਤ ਸਭ ਕੋਈ।
ਹੁਣ ਜਿੰਨੇ ਸੰਸਾਰ ਦੇ ਲੋਕ ਹੈ ਸਭ ਮੈਨੂੰ ਕਹਿੰਦੇ ਮੰਨਦੇ ਪੂਜਦੇ।
ਸਭ ਗਤ ਪਿਖ ਮੈਂ ਹਿਰਦੇ ਵਿਚਾਰਾ।
ਕਹਿੰਦੇ ਸਾਰੇ ਮਨ ਦੀ ਹਾਲਤ ਦੇਖ ਕੇ ਵੀ ਮੈਨੂੰ ਤਾਂ ਸ਼ਾਂਤੀ ਹੈ ਨੀ, ਮਨ ਤਾਂ ਟਿਕਦਾ ਨੀ, ਹਿਰਦੇ ਵੀ ਸੋਚਿਆ ਵਿਚਾਰਿਆ।
ਇਹ ਸਿੱਧਾ ਲੌਕਿਕ ਵਿਵਹਾਰਾ।
ਜੋ ਕਰਕੇ ਜਿਹੜੀਆਂ ਮੈਂ ਸਿੱਧੀਆਂ ਪ੍ਰਾਪਤ ਕਰਨੀਆਂ ਤਾਂ ਲੋਕਾਂ ਦੇ ਵਿਵਹਾਰ ਲੋਕਾਂ ਦੇ ਕੰਮ ਸਵਾਰਨ ਵਾਲੀਆਂ।
ਕਰ ਕਰ ਕਸ਼ਟ ਜੋਗ ਤਪ ਤਾਪ ਹੈ।
ਇਸ ਤਰ੍ਹਾਂ ਮੈਂ ਕੀਤਾ ਹੈ
ਨਹੀਂ ਆਨੰਦ ਮੋਹ ਕੋ ਪ੍ਰਾਪਤ।
ਮੇਰੇ ਮਨ ਨੂੰ ਜਿਹੜਾ ਆਨੰਦ ਹੈ ਉਹ ਤਾਂ ਪ੍ਰਾਪਤ ਨਹੀਂ ਹੋਇਆ, ਮਨ ਤਾਂ ਹੋਈ ਹੈ।
ਅਬ ਨਿਜ ਸ਼ਰਨ ਰਾਖ ਸੁਖ ਕੰਦ।
ਇਹ ਸੁਖਾਂ ਦੇ ਬੱਦਲ ਗੁਰੂ ਅਮਰਦਾਸ ਸਾਹਿਬ ਜੀ, ਹੁਣ ਮੈਨੂੰ ਤੁਸੀਂ ਆਪਣੀ ਸ਼ਰਨ ਦੇ ਵਿਚ ਰੱਖੋ।
ਉਪਦੇਸ਼ ਜਿਮ ਲਹ ਆਨੰਦ।
ਮੈਂ ਬ੍ਰਹਮ ਗਿਆਨ ਦਾ ਆਨੰਦ ਲਵਾਂ, ਉਹ ਜਾ ਉਪਦੇਸ਼ ਮੈਨੂੰ ਦੇ ਦੇਵ।
ਚਿਰੰਕਾਲ ਕੀ ਆਸਾ ਮੇਰੀ।
ਸਤਿਗੁਰੂ ਅਮਰਦਾਸ ਸਾਹਿਬ ਜੀ, ਬਹੁਤ ਸਮੇਂ ਤੋਂ ਮੇਰੀ ਇਹ ਮਨ ਦੀ ਤੀਬਰ ਆਸਾ ਸੀ।
ਪੂਰਨ ਕੀ ਜਹੈ ਕਿਰਪਾ ਬਡੇਰੀ।
ਮਾਰਾ ਬਹੁਤ ਵੱਡੀ ਕਿਰਪਾ ਕਰ ਗਏ, ਜੋ ਇੱਛਾ ਪੂਰੀ ਕਰ ਰਹੀ, ਆਸਾ ਪੂਰੀ ਕਰ ਰਹੀ ਹੈ।
ਆਪਣ ਭਗਤ ਜੋਗੀ ਕਹਿ ਜਾਣਾ।
ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਜਿਹੜਾ ਜੋਗੀ ਉਹਨੂੰ ਭਗਤ ਜਾਣਿਆ।
ਸ੍ਰੀ ਸਤਿਗੁਰ ਤੇਹ ਸੰਗ ਬਖਾਨਾ।
ਸਵੇਰੇ ਗੁਰੂ ਅਮਰਦਾਸ ਸਾਹਿਬ ਜੀ ਨੇ ਉਹ ਜੋਗੀ ਸਿੱਧ ਪੁਰਸ਼ ਦੇ ਸਾਥ ਬਚਨ ਕਿਹਾ।
ਇਹੋ ਤਨ ਤਜ ਕੈ ਅਪਰਿਤ ਰੀਜੈ।
ਪੰਜ ਭੌਤਿਕ ਸਰੀਰ ਜਾ ਛੱਡ ਕੇ ਕੋਈ ਹੋਰ ਸਰੀਰ ਧਾਰਨ ਕਰ ਲੈ।
ਪੁਨ ਹਮ ਟਿਗ ਹੋਏ ਆਨੰਦ ਲੀਜੈ।
ਦੂਜਾ ਸਰੀਰ ਧਾਰਨ ਕਰਕੇ ਸਾਡੇ ਕੋਲ ਆ ਜਾ ਤੇ ਬ੍ਰਹਮ ਗਿਆਨ ਦਾ ਆਨੰਦ ਲੈ ਲੈ।
ਇਮ ਸਤਿਗੁਰ ਤੇ ਸੁਨ ਕਰ ਗਯੋ।
ਇਸ ਤਰ੍ਹਾਂ ਗੁਰੂ ਮਹਾਰਾਜ ਤੋਂ ਬਚਨ ਸੁਣ ਕੇ ਸਿੱਧ ਪੁਰ ਜੋਗੀ ਚਲਾ ਗਿਆ।
ਇੱਛਾ ਪੂਰਵਕ ਤਨ ਤਜ ਗਯੋ।
ਆਪਣੀ ਮਨ ਦੀ ਇੱਛਾ ਅਨੁਸਾਰ ਕਹਿੰਦੇ ਜਾ ਕੇ ਸਰੀਰ ਤਿਆਗ ਦਿੱਤਾ।
ਉਰ ਧਰ ਕਰ ਗੁਰ ਕੋ ਅਨੁਰਾਗਾ।
ਹਿਰਦੇ ਵਿਚ ਸਤਿਗੁਰੂ ਦਾ ਧਿਆਨ ਧਰ ਕੇ ਬੜਾ ਪੇਮੇ ਪਿਆਰਾ ਹੋਇਆ।
ਹਰ ਸਭ ਜਗ ਤੇ ਕਰ ਵੈ ਰਾਗਾ।
ਸਾਰੇ ਸੰਸਾਰ ਤੋਂ ਵਿਰਾਗ ਧਾਰਨ ਕਰ ਲਿਆ ਇਸ ਨੇ।
ਜੋਗ ਦੋਹਰਾ ਸੋ ਜੋਗੀ ਧਰ ਵਾਸ਼ਨਾ।
ਕਹਿੰਦੇ ਹੇ ਗੁਰਸਿੱਖੋ, ਜਿਹੜਾ ਜੋਗੀ ਸੀ ਵਾਸ਼ਨਾ ਧਾਰ ਕੇ
ਜਨਮਿਓ ਗੁਰਕੁਲ ਮਾਹੇ।
ਗੁਰੂ ਅਮਰਦਾਸ ਸਾਹਿਬ ਦੀ ਜਿਹੜੀ ਭੁੱਲਿਆ ਦੀ ਕੁਲ ਉਹਦੇ ਵਿਚ ਹੀ ਆ ਪੈਦਾ ਹੋਇਆ।
ਅਨੁਸਾਰੀ ਵਾਸ਼ਨਾ,
ਕਿਉਂਕਿ ਜਿਹੋ ਜੀ ਵਾਸ਼ਨਾ ਸੀ ਉਹਦੇ ਅਨੁਸਾਰ ਹੋ ਕੇ
ਪ੍ਰਗਟਿਓ ਆਪਣੀ ਚਾਹੇ।
ਆਪਣੀ ਕਹਿੰਦੇ ਨੰਦ ਦੀ ਚਾਹਨਾ ਪੂਰੀ ਕਰਨ ਵਾਸਤੇ ਗੁਰੂ ਕੀ ਕੁਲ ਵਿਚ ਗੁਰੂ ਦੀ ਅੰਸ ਵਿਚ ਹੀ ਆ ਪ੍ਰਗਟ ਹੋਇਆ ਪੈਦਾ ਹੋਇਆ।
ਚੌਪਈ ਸ੍ਰੀ ਗੁਰ ਅਮਰਦਾਸ ਕੇ ਨਦ।
ਹਾਂਜੀ,
ਸ੍ਰੀ ਗੁਰ ਅਮਰਦਾਸ ਕੇ ਨੰਦ।
ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਸੁਪੁੱਤਰ
ਪ੍ਰਥਮ ਭਏ ਦੁਆ ਸੁਭ ਜਨ ਚੰਦ।
ਪਹਿਲਾਂ ਦੋ ਪੈਦਾ ਹੋਏ ਸਨ ਜਾਣੀ ਪੂਰਨਵਾਸੀ ਦੇ ਚੰਦਰਮਾ ਵਰਗੇ ਪ੍ਰਕਾਸ਼ਕ।
ਭਇਓ ਵੱਡੋ ਮੋਹਨ ਤਿਸ ਨਾਮ।
ਜਿਹੜਾ ਵੱਡਾ ਪੁੱਤਰ ਹੋਇਆ ਸੀ ਉਸਦਾ ਨਾਮ ਹੈ ਸੀ ਮੋਹਨ ਜੀ।
ਪਰਮ ਵਿਰਾਗਵਾਨ ਨਿਸ਼ਕਾਮ।
ਮਹਾਨ ਕਹਿੰਦੇ ਵਿਰਾਗ ਵਾਲਾ ਸੀ ਤੇ ਕਾਮਨਾ ਤੋਂ ਰਹਿਤ ਸੀ, ਨਿਸ਼ਕਾਮੀ ਸੀ।
ਗਿਆਨਾਨੰਦ ਮਹਿ ਸਦਾ ਬਿਲਾਸ ਹੈ।
ਜਿਹੜਾ ਬ੍ਰਹਮ ਗਿਆਨ ਦਾ ਆਨੰਦ ਹੈ ਉਹਨੂੰ ਹਮੇਸ਼ਾ ਇਹ ਬਿਲਾਸ ਹੈ ਕਿ ਇਹ ਮਾਣਦਾ ਹੈ ਸੀ।
ਔਰ ਵਿਕਾਰ ਕੋ ਲੇਸ਼ ਨਾ ਤਾਸ ਹੈ।
ਇਹਦੇ ਹਿਰਦੇ ਵਿਚ ਜਿਹੜੇ ਕੋਈ ਮਾੜੇ ਵਿਕਾਰ ਉਹਨਾਂ ਦਾ ਲੇਸ਼ ਮਤ ਹੈ ਨੀ, ਥੋੜੇ ਮਾਤਰ ਵੀ ਹੈ ਨੀ ਸੀ ਫੁਰਨਾ।
ਵੱਡ ਅਵਧੂਤ ਇਕਾਂਕੀ ਰਹਿ।
ਜਿਹੜਾ ਮੋਹਨ ਹੈ ਬੜਾ ਕਹਿੰਦੇ ਤਕੜਾ ਅਵਧੂਰ ਕੇ ਬਿਰਾਕਤ ਹੈ, ਸ਼ੁਰ ਚਿਤ ਵਾਲਾ ਹੈ, ਇਕਾਂਤ ਹੀ ਰਹਿੰਦਾ, ਕੱਲਾ ਹੀ ਰਹਿੰਦਾ ਹੈ।
ਕਿਸੇ ਸੁਣੈ ਨਾ ਮੁਖ ਤੇ ਕਹੈ।
ਨਾ ਕਿਸੇ ਤੋਂ ਗੱਲ ਕਹਿੰਦੇ ਕੋਈ ਸੁਣਦਾ ਧਿਆਨ ਨਾਲ, ਨਾ ਮੁਖੋਂ ਕੋਈ ਕਿਸੇ ਨੂੰ ਵਚਨ ਕਹਿੰਦਾ ਹੈ।
ਮੌਨ ਧਰੈ ਮਨ ਥਿਰਤਾ ਗਹੈ।
ਚੁੱਪ ਧਾਰਨ ਕਰ ਲੈਂਦਾ ਮਨ ਦੀ ਇਸਤਰੀ ਕਰ ਲੈਂਦਾ ਹੈ।
ਸ਼ੁਭ ਗੁਣ ਗਨ ਕੋ ਮੰਦਰ ਹੈ,
ਕਹਿੰਦੇ ਚੰਦੇ ਸ਼ੁਭ ਗੁਣ ਹੈ ਉਹਨਾਂ ਦਾ, ਮਨੋ ਮੰਦਰ ਹੀ ਹੈ ਸੀ ਘਰ ਹੀ ਹੈ ਸੀ ਇਹ ਮੋਹਨ।
ਨਾਹਨ ਪ੍ਰਵਤੀ ਮਹਿ ਜਿਤ ਜਾਹੀ,
ਜਿਵੇਂ ਸੰਸਾਰ ਦੇ ਵਿਚ ਪ੍ਰਵਿਰਤੀ ਕਰਨੀ, ਫਲਾ ਕਰਨਾ, ਪਸਾਰਾ ਕਰਨਾ ਇਹਦੇ ਵਿਚ ਹੈ ਨੀ ਸੀ, ਪ੍ਰਵਿਰਤੀ ਗਾੜਾ ਫਲਵਾ ਬੜਾ ਖਿਆਲ।
ਸਦਾ ਸ਼ਾਂਤ ਰਸ ਸਵਾਦ ਸੋ ਗ੍ਰਾਹੀ,
ਸਦਾ ਸ਼ਾਂਤ ਰਸ ਰਹਿ ਕੇ ਤੇ ਸਵਾਦ ਨੂੰ ਗ੍ਰਹਿਣ ਕਰਨ ਵਾਲਾ ਸੀ, ਸ਼ਾਂਤ ਰਸ ਦਾ ਸਵਾਦ ਲੈਣ ਵਾਲਾ ਸੀ।
ਦੁਤੀਏ ਮੋਹਰੀ ਮਹਾ ਸੁਜਾਨ,
ਦੂਸਰਾ ਜੋ ਗੁਰੂ ਅਮਰਦਾਸ ਸਾਹਿਬ ਦਾ ਪੁੱਤਰ ਸੀ ਮੋਹਰੀ, ਉਹ ਬੜਾ ਸੁਗੜ ਸੁਜਾਨ ਹੈ ਸੀ।
ਜਗ ਵਿਵਹਾਰ ਵਿਖੇ ਬੁੱਧਵਾਨ,
ਸੰਸਾਰ ਦੇ ਵਿਵਹਾਰ ਕਰਨੇ ਉਹਦੇ ਕਰਨ ਵਿਚ ਬੜਾ ਬੁੱਧੀਵਾਨ ਸੀ, ਅਕਲਵੰਦ ਸੀ।
ਇਸ ਕੇ ਪੁੱਤਰ ਪ੍ਰਥਮ ਨਿਪ ਜਾਇਓ,
ਇਸ ਮੋਹਰੀ ਜੀ ਦੇ ਘਰ ਦੇ ਵਿਚ ਪਹਿਲਾਂ ਇਕ ਪੁੱਤਰ ਪੈਦਾ ਹੋਇਆ ਸੀ।
ਨਾਮ ਅਰਥ ਮਲ ਤੇ ਧਰ ਦਇਓ,
ਮੋਹਰੀ ਜੀ ਨੇ ਵਿਚਾਰ ਕਰਕੇ ਉਹ ਆਪਣੇ ਪੁੱਤਰ ਦਾ ਨਾਮ ਅਰਥ ਮਲ ਕਹਿੰਦੇ ਰੱਖ ਦਿੱਤਾ।
ਪਰਮ ਭਗਤ ਗੁਣ ਗਨ ਅਨੁਰਾਗੀ,
ਅਰਥ ਮਲ ਸੀ ਬੜਾ ਕਹਿੰਦੇ ਭਗਤੀ ਕਰਨ ਵਾਲਾ, ਸੂ ਗੁਣਾਂ ਦਾ ਕਹਿੰਦੇ ਰਾਗੀ ਸੀ, ਪ੍ਰੇਮੀ ਸੀ।
ਗੁਰ ਕੁਲ ਮਹਿ ਉਪਜੋ ਵੱਡ ਭਾਗੀ,
ਗੁਰੂ ਅਮਰਦਾਸ ਸਾਹਿਬ ਜੀ ਦੇ ਕੁਲ ਦੇ ਵਿਚ ਅਰਥ ਮਲ ਵੱਡੇ ਭਾਗਾਂ ਵਾਲਾ ਪੈਦਾ ਹੋਇਆ।
ਤਿਸ ਪਿੱਛੇ ਸੋ ਜੋਗੀ ਆਏ,
ਜਿਹੜਾ ਅਰਥ ਮਲ ਪੁੱਤਰ ਤੋਂ ਬਾਅਦ ਦੇ ਵਿਚ ਉਹ ਜੋਗੀ ਆ ਗਿਆ ਹੈ ਸ਼੍ਰੀ ਛੱਡ ਕੇ।
ਜਨਮਿਓ ਮਹਿਦ ਮੋਦ ਉਪਜਾਏ,
ਬੜਾ ਕਹਿੰਦੇ ਖੁਸ਼ੀ ਆਨੰਦ ਪੈਦਾ ਕਰਦਾ ਹੋਇਆ ਮੋਹਰੀ ਦੇ ਘਰ ਜੰਮਿਆ ਹੈ।
ਜਿਨ ਤਪ ਜੋਗ ਕਰਿਓ ਬਹੁ ਕਾਲਾ,
ਜਿਹਨੇ ਪਿਛਲੇ ਸਮਿਆਂ ਵਿਚ ਬੜਾ ਭਾਰੀ ਜੋਗ ਤਪ ਕੀਤਾ ਹੋਇਆ।
ਜਨਮਿਓ ਸ਼ਰਧਾ ਧਰੇ ਵਿਸਾਲਾ,
ਬੜੀ ਸ਼ਰਧਾ ਧਾਰ ਕੇ ਗੁਰੂ ਘਰ ਦੇ ਵਿਚ ਆ ਜੰਮਿਆ ਹੈ।
ਪਾਏ ਗਿਆਨ ਕੋ ਲਹਿਓ ਆਨੰਦ,
ਮੈਂ ਗਿਆਨ ਪਾ ਕੇ ਆਨੰਦ ਲਵਾਂ।
ਇਹੀ ਬਾਸ਼ਨਾ ਭਲੀ ਮੁਕੰਦ,
ਮੁਕਤੀ ਦੇਣ ਵਾਲੀ ਇਹ ਸਭ ਤੋਂ ਇਹਦੀ ਚੰਗੀ ਬਾਸ਼ਨਾ ਸੀ।
ਗੁਰ ਅੰਤਰ ਜਾਮੀ ਸਭ ਜਾਣਾ,
ਗੁਰੂ ਅਮਰਦਾਸ ਸਾਹਿਬ ਜੀ ਅੰਤਰ ਜਾਮੀ ਹੈ, ਸਭ ਕੁ ਜਾਣ ਲਿਆ ਹੈ।
ਪੋਤਰ ਜਨਮ ਕੋ ਸੁਨ ਕਰ ਕੰਨ,
ਸਾਡੇ ਘਰੇ ਪੋਤਰਾ ਜੰਮਿਆ ਹੈ ਉਹ ਕੰਨਾ ਵਿਚ ਸੁਣ ਕੇ।
ਬੱਲੂ ਸੋ ਫੁਰਮਾਵਨ ਕੀਓ,
ਗੁਰੂ ਅਮਰਦਾਸ ਸਾਹਿਬ ਜੀ ਆਪਣਾ ਜਿਹੜਾ ਮੁਖੀ ਸੇਵਕ ਬੱਲੂ ਉਸ ਨੂੰ ਕਿਹਾ,
ਪੁੱਤਰ ਮੋਹਰੀ ਕੇ ਜੋ ਪਾਇਓ,
ਸਾਡੇ ਮੋਹਰੀ ਘਰ ਦੇ ਵਿਚ ਇਸ ਵੇਲੇ ਜਿਹੜਾ ਪੁੱਤਰ ਪੈਦਾ ਹੋਇਆ ਹੈ,
ਤਿਸ ਕੋ ਆਨ ਹੋ ਨਿਕਟ ਹਮਾਰੇ,
ਉਸ ਵੀ ਪੁੱਤਰ ਨੂੰ ਚੁੱਕ ਕੇ ਤੂੰ ਸਾਡੇ ਕੋਲ ਇਸ ਸਮੇਂ ਲੈ ਆ।
ਜਨਮਿਓ ਜੋ ਆਨੰਦ ਇੱਛ ਧਾਰੇ,
ਜੋ ਵੀ ਬ੍ਰਹਮ ਗਿਆਨ ਦਾ ਆਨੰਦ ਲੈਣ ਦੀ ਇੱਛਾ ਧਾਰ ਕੇ ਪੈਦਾ ਹੋਇਆ ਜੰਮਿਆ ਹੈ।
ਸੁਨਤ ਦਾਸ ਗਮਨਿਓ ਤਿਸ ਥਾਨ,
ਗੁਰੂ ਮਹਾਰਾਜ ਦਾ ਵਚਨ ਸੁਣ ਕੇ ਜਿਹੜਾ ਬੱਲੂ ਦਾਸ ਹੈ ਜਿੱਥੇ ਪੈਦਾ ਹੋਇਆ ਉਸ ਥਾਂ ਤੇ ਚਲਿਆ ਗਿਆ।
ਗੁਰਪੁਰ ਮਾਵਨ ਤਿੰਨੋ ਬਖਾਨਾ,
ਗੁਰੂ ਮਹਾਰਾਜ ਨੇ ਕਿਹਾ ਅਸੀਂ ਉਸ ਤਰ੍ਹਾਂ ਇਹਨੀ ਮਾਤਾ ਨੂੰ ਦੱਸ ਦਿੱਤਾ ਹੈ।
ਆਏ ਸਮੇਟ ਸਕਹਿ ਨਹਿ ਕੋਈ,
ਕਿਉਂਕਿ ਗੁਰੂ ਮਹਾਰਾਜ ਦੀ ਜਿਹੜੀ ਆਗਿਆ ਇਸ ਨੂੰ ਤਾਂ ਕੋਈ ਵੀ ਪਰਿਵਾਰ ਦਾ ਪੁਰਸ਼ ਮੇਟ ਨਹੀਂ ਸਕਦਾ ਸੀ।
ਤੁਰਤ ਪ੍ਰਸੂਤ ਮ੍ਰਿਦਲ ਸਿਸ ਹੋਈ,
ਹੁਣੇ ਅਜੇ ਬੱਚੇ ਨੇ ਪ੍ਰਸੂਤ ਜੰਮਿਆ ਸੀ ਤੇ ਸੱਸਾ ਬੱਚਾ ਜੇ ਕੋਮਲ ਹੁੰਦਾ ਬਾਲਕ ਹੁੰਦਾ।
ਤੂਲ ਸੋ ਵਸਤਰ ਅਛਾਦਨ ਕਰਿਓ,
ਕਹਿੰਦੇ ਜਿਹੜੀ ਰੂਈ ਵਾਲਾ ਵਸਤਰ ਨਾ ਉਹਦੇ ਨਾਲ ਢੱਕ ਢੁਕੇ ਸਰੀਰ ਦੇ ਤਾਂ
ਲੈ ਬੱਲੂ ਨਿਜ ਹਾਥਨ ਧਰਿਓ,
ਬੱਲੂ ਨੇ ਲੈ ਕੇ ਢੱਕ ਕੇ ਆਪਣੇ ਹੱਥਾਂ ਉੱਪਰ ਰੱਖ ਲਿਓ ਬੱਚੇ ਨੂੰ।
ਸਨੈ ਸਨੈ ਸਤਿਗੁਰ ਢਿੱਗ ਆਨੇ,
ਹੌਲੀ ਹੌਲੀ ਚੱਲਦਾ ਹੋਇਆ ਬੱਲੂ ਸਤਿਗੁਰੂ ਦੇ ਕੋਲ ਲੈ ਆਇਆ ਹੈ।
ਇਹੋ ਵੱਡ ਭਾਗ ਸਭ ਨੇ ਮਨ ਜਾਣੇ,
ਉੱਥੇ ਹਜੂਰੀ ਵਿਚ ਗੁਰਸਿੱਖ ਬੈਠੇ ਸਭ ਨੇ ਮਨ ਵਿਚ ਜਾਣ ਲਿਆ ਵੀ ਜਿਹੜਾ ਬੱਚਾ ਹੈ ਤਾਂ ਬਹੁਤ ਵੱਡੇ ਭਾਗਾਂ ਵਾਲਾ ਹੈ।
ਪ੍ਰਭ ਨੇ ਪੌਤਰ ਲਿਓ ਨਿਜ ਗੋਦ,
ਇਧਰ ਗੁਰੂ ਅਮਰਦਾਸ ਸਾਹਿਬ ਪਰਮੇਸ਼ਰ ਰੂਪ ਜੀ ਨੇ ਆਪਣੇ ਪੋਤਰੇ ਨੇ ਆਪਣੀ ਗੋਦ ਵਿਚ ਵਿੱਚ ਲੈ ਲਿਆ।
ਸਭ ਪਰਿਵਾਰ ਮੈਂ ਭਇਓ ਪ੍ਰਮੋਦ,
ਸਾਰੇ ਪਰਿਵਾਰ ਦੇ ਵਿੱਚ ਬੜਾ ਭਾਰੀ ਆਨੰਦੀ ਆਨੰਦ ਹੋਇਆ, ਖੁਸ਼ੀਆਂ ਹੋਈਆਂ।
ਬੱਲੂ ਸੋ ਬੋਲੇ ਭਗਵੰਤ,
ਪਰਮੇਸ਼ਰ ਸਤਿਗੁਰੂ ਜੀ ਬੱਲੂ ਸੇਵਕ ਦੇ ਸਾਥ ਬੋਲੇ।
ਇਹ ਅਵਤਾਰਿਓ ਵੱਡ ਸ਼ੁਭ ਸੰਤ,
ਵੀ ਜਿਹੜਾ ਅਵਤਾਰ ਹੋਇਆ ਪੈਦਾ ਹੋਇਆ ਬਹੁਤ ਵੱਡਾ ਕੋਈ ਤਕੜਾ ਸੰਤੀ ਹੋਇਆ ਹੈ।
ਰਿੱਧ ਆਨੰਦ ਕੀ ਇੱਛਾ ਜਾਹੂ,
ਇਸ ਸੰਤ ਨੂੰ ਕਹਿੰਦੇ ਹਿਰਦੇ ਵਿੱਚ ਬ੍ਰਹਮ ਗਿਆਨ ਦੇ ਆਨੰਦ ਦੀ ਇੱਛਾ ਹੈ।
ਲੀਨ ਜਨਮ ਹਮਾਰੇ ਕੁਲ ਮਾਹੂ,
ਇਸੇ ਕਰਕੇ ਸਾਡੇ ਭਲਿਆਂ ਦੀ ਕੁਲ ਵਿੱਚ ਇਹਨੇ ਆ ਕੇ ਜਨਮ ਲਿਆ ਬ੍ਰਹਮ ਗਿਆਨ ਦੇ ਆਨੰਦ ਦੀ ਇੱਛਾ ਰੱਖ ਕੇ।
ਇਸ ਕੋ ਨਾਮ ਆਨੰਦ ਤਰੀ ਜੈ,
ਕਹਿੰਦੇ ਵੀ ਬੱਲੂ ਇਹਦਾ ਨਾਮ ਆਪਾਂ ਆਨੰਦ ਰੱਖ ਦਿੰਨੇ।
ਮਹਾਂਪੁਰਖ ਸਭ ਗੁਣ ਸਭ ਲੀ ਜੈ,
ਹਾਂ ਕਦੇ ਮਹਾਂਪੁਰਖ ਹੈ ਸਾਰੇ ਗੁਣਾਂ ਦੇ ਸਹਿਤੇ ਹੋਵੇਗਾ।
ਹਮ ਵੀ ਇਸ ਕੋ ਦੇਹ ਉਪਾਇ,
ਇਹ ਵੀ ਜਿਹੜਾ ਸੰਤ ਪੈਦਾ ਹੋਇਆ ਨਾ ਪੋਤਰੇ ਰੂਪ ਚ, ਅਸੀਂ ਇਹਨੂੰ ਕੋਈ ਭੇਟਾ ਦੇਵਾਂਗੇ ਬਾਣੀ ਰੂਪ।
ਬਾਣੀ ਸੁੰਦਰ ਕਰਹਿ ਗੁਨਾਇਨ,
ਹਾਂ ਕਹਿੰਦੇ ਗੁਣਾਂ ਦੇ ਕਰਵਾਲੀ ਜਿਹੜੀ ਸੋਹਣੀ ਬਾਣੀ ਹੈ ਰਚ ਕੇ ਇਹਨੂੰ ਭੇਟਾ ਦੇਵਾਂਗੇ।
ਨਾਮ ਆਨੰਦ ਤਾਹਿ ਕੋ ਰੱਖ ਹੈ,
ਇਸਦਾ ਨਾਮ ਵੀ ਬੱਚੇ ਦਾ ਤੇ ਬਾਣੀ ਦਾ ਆਨੰਦ ਹੀ ਰੱਖਾਂਗੇ।
ਮਨ ਕਾਮਨ ਦਾਨੀ ਸੋ ਭਾਖ ਹੈ,
ਜਿਹੜੀ ਬਾਣੀ ਹੈ ਜਿਹੜੀ ਮਨ ਦੀਆਂ ਕਾਮਨਾ ਪੂਰੀ ਕਰਨ ਵਾਲੀ ਉਹ ਉਚਾਰਨ ਕਰਾਂਗੇ, ਨਾਮ ਆਨੰਦ ਰੱਖਾਂਗੇ।
ਇਮ ਸਤਗੁਰ ਕਹਿ ਬੱਲੂ ਸੰਗ,
ਇਸ ਤਰ੍ਹਾਂ ਪੋਤਰੇ ਨੂੰ ਗੋਦ ਵਿੱਚ ਲੈ ਕੇ ਬੱਲੂ ਦੇ ਸਾਥ ਸਤਿਗੁਰੂ ਜੀ ਬਚਨ ਕਹਿ ਰਹੇ ਸਨ।
ਲੱਗੇ ਬਨਾਵਨ ਗਿਰਾ ਉਮੰਗ,
ਬੜੇ ਉਰਸ਼ਾਹ ਨਾਲ ਫਿਰੇ ਪਵਿੱਤਰ ਬਾਣੀ ਬਣਾਉਣ ਲੱਗ ਪਏ, ਉਚਾਰਨ ਲੱਗ ਪਏ।
ਪੋਤਰ ਗੋਦ ਚਿਤ ਮੋਦ ਤਰੰਤੇ,
ਹਾਂ ਪੋਤਰਾ ਗੋਦ ਵਿੱਚ ਲਿਆ ਚਿਤ ਮੇਰੇ ਬੜੇ ਖੁਸ਼ੀ ਉਰਸ਼ਾਹ ਧਾਰ ਰਹੇ।
ਬਾਣੀ ਕੋ ਰਸਨਾ ਉਚਰੰਤੇ,
ਆਪਣੇ ਮੁਖ ਤੋਂ ਜਵਾਨ ਨਾਲ ਸੋਹਣੀ ਬਾਣੀ ਉਚਾਰਨ ਕਰ ਰਹੇ।
ਪੌੜੀ ਕਰੀ ਦੋਏ ਕੰਮ ਚਾਲੀ,
ਦੋ ਘੱਟ 40 ਪੌੜੀਆਂ ਆਪ ਜੀ ਨੇ ਉਚਾਰਨ ਕੀਤੀਆਂ।
ਨਿਜ ਪੋਤਰੇ ਪਰਥਾਏ ਵਿਸਾਲੀ,
ਆਪਣੇ ਪੋਤਰੇ ਦੇ ਪਰਥਾਏ ਆਪਣੇ ਪੋਤਰੇ ਦੇ ਸਬਬ ਕਰਕੇ ਕਾਰਨ ਕਰਕੇ।
ਪੋਤਰ ਸੋ ਬਾਣੀ ਕੋ ਆਨੰਦ,
ਆਪਣੇ ਪੋਤਰੇ ਦਾ ਵੀ ਤੇ ਬਾਣੀ ਦਾ ਜਿਹੜਾ ਨਾਮ ਹੈ।
ਨਾਮ ਧਰਿਓ ਗੁਰ ਭਇਓ ਆਨੰਦ,
ਗੁਰੂ ਮਹਾਰਾਜ ਨੇ ਨਾਮ ਦੋਹਾਂ ਦਾ ਆਨੰਦ ਰੱਖਿਆ, ਜਿਸ ਕਰਕੇ ਨਾਮ ਸੁਣ ਕੇ ਸਭ ਨੂੰ ਆਨੰਦ ਹੋਇਆ।
ਪੁਨ ਬੱਲੂ ਕੋ ਦੀਨਸ ਬਾਲਕ,
ਬਾਣੀ ਉਚਾਰਨ ਕਰਕੇ ਨਾਮ ਦੋਹਾਂ ਦਾ ਆਨੰਦ ਰੱਖ ਕੇ ਤੇ ਫਿਰ ਬੱਲੂ ਨੂੰ ਆਪਣਾ ਪੋਤਰਾ ਦੇ ਦਿੱਤਾ, ਬਾਲਕ ਦੇ ਦਿੱਤਾ।
ਲੇ ਘਰ ਕੋ ਗਮਨਿਓ ਤਤਕਾਲਤ,
ਬੱਲੂ ਸੇਵਕ ਲੈ ਕੇ ਘਰ ਵੱਲ ਨੂੰ ਬੜੀ ਤੇਜ਼ੀ ਨਾਲ ਚੱਲਿਆ।
ਤਿਸ ਮਾਤਾ ਕੀ ਦਇਓ ਸੁਗੋਦ,
ਉਸੇ ਮਾਤਾ ਦੇ ਗੋਦ ਵਿੱਚ ਉਹ ਜਿਹੜਾ ਬੱਚਾ ਜਾ ਦਿੱਤਾ ਹੈ।
ਦੇਖ ਪੁੱਤਰ ਕੋ ਮਹਾ ਪ੍ਰਮੋਦ,
ਮਾਤਾ ਕਹਿੰਦੇ ਪੁੱਤਰ ਨੂੰ ਦੇਖ ਕੇ ਬੜੀ ਆਨੰਦ ਖੁਸ਼ ਹੋਈ ਹੈ।
ਜਬ ਬੱਲੂ ਗੁਰ ਕੇ ਢਿਗ ਆਇਓ,
ਬੱਲੂ ਸਤਿਗੁਰੂ ਦੇ ਪਾਸ ਆ ਗਿਆ।
ਮੰਗਲ ਮੂਲ ਸੋ ਬਾਕ ਸੁਣਾਇਓ,
ਖੁਸ਼ੀਆਂ ਦਾ ਮੂਲ ਮੁੰਡਾ ਮੁੱਢ ਜਾੜੇ ਪ੍ਰਸੰਗ ਬਚਨ ਸੁਣਾਇਆ।
ਲਿਓ ਢੋਲਕ ਅਬ ਆਪਣੇ ਹੱਥ,
ਮਹਾਰਾਜ ਕਹਿੰਦੇ ਬੱਲੂ ਸੇਵਕ ਤੂੰ ਆਪਣੇ ਹੱਥਾਂ ਵਿੱਚ ਢੋਲਕੀ ਜੇ ਲੈ ਜਾ।
ਜਦ ਕੋਠੇ ਪਰ ਵੱਡ ਸੁਰ ਸਾਥ,
ਇਸ ਤਰ੍ਹਾਂ ਕੋਠੇ ਉੱਪਰ ਚੜ ਕੇ ਬੜੀ ਉੱਚੀ ਆਵਾਜ਼ ਦੇ ਨਾਲ
ਗਾਵਹ ਆਨੰਦ ਬਜਾਵਹ ਜਾਵਹ,
ਇਸ ਤਰ੍ਹਾਂ ਕਹਿੰਦੇ ਵੀ ਇਸ ਤਰ੍ਹਾਂ ਜਿਹੜੇ ਢੋਲਕੀ ਨੂੰ ਵਜਾਉਂਦਾ ਹੈ ਤੇ ਜਿਹੜਾ ਬਾਣੀ ਆਨੰਦ ਨੂੰ ਗਾਉਂਦਾ ਜਾਂ ਗੋਈ ਚੱਲ।
ਹਰ ਖਾਵਹ ਬਹੁ ਨਰਨ ਸੁਨਾਵਨ,
ਇਸ ਤਰ੍ਹਾਂ ਬਹੁਤੇ ਸਲੋਕਾਂ ਨੂੰ ਸੁਣਾ ਕੇ ਬਾਣੀ ਤੋਂ ਖੁਸ਼ ਆਨੰਦ ਕਰਦੇ।
ਇਹੋ ਬਾਣੀ ਸੁੰਦਰ ਗੁਣ ਭਰੀ,
ਇਹ ਜਿਹੜੀ ਆਨੰਦ ਬਾਣੀ ਹੈ ਬਹੁਤ ਸੋਹਣੇ ਗੁਣਾਂ ਨਾਲ ਭਰੀ ਹੋਈ ਹੈ।
ਸੁਨਹਿ ਜੋ ਪਾਏ ਕਾਮਨਾ ਧਰੀ,
ਜਿਹੜਾ ਕਹਿੰਦੇ ਕਾਮਨਾ ਧਾਰ ਕੇ ਸੁਣੇਗਾ ਉਹ ਪਾ ਲਏਗਾ।
ਨਿਤ ਇਸ ਪਠਨ ਨੇਮ ਨਿਰਵਾਹੇ,
ਆਨੰਦ ਬਾਣੀ ਨੂੰ ਹਮੇਸ਼ਾ ਪੜਦਾ ਨੇਮ ਨਿਭਾਏਗਾ।
ਅਲਬ ਨਾ ਵਸਤ, ਸੰਤ ਹੋਤ ਜਿਹ ਚਾਹੇ।
ਜਿਹਦੀ ਵੀ ਇੱਛਾ ਨਾ ਹੋਏਗੀ ਉਹ ਕੋਈ ਨਾ ਲੱਭਣ ਵਾਸਤੂ ਨਹੀਂ ਹੋਏਗੀ, ਉਹ ਲੱਭ ਪਏਗੀ ਉਸ ਨੂੰ।
ਭੁਗਤ ਮਕਤ ਕੀ ਇਹ ਫਲ ਦਾਇਕ,
ਆਨੰਦ ਬਾਣੀ ਹੈ ਪਦਾਰਥ ਤੇ ਮੁਕਤੀ ਦੇ ਫਲਾਂ ਨੂੰ ਦੇਣ ਵਾਲੀ।
ਪਾਏ ਪਦਾਰਥ ਸਹਿਜ ਸੁਭਾਇਕ,
ਜਿਹੜਾ ਬਾਣੀ ਪੜੇਗਾ ਉਹ ਸੁਤੇ ਸੁਭਾਈ ਚਾਰੇ ਪਦਾਰਥ ਪੈ ਲਏਗਾ।
ਰਚੀ ਹੇਤ ਸਿੱਖਿਅਨ ਕਲਿਆ,
ਜਿਹੜੀ ਆਨੰਦ ਬਾਣੀ ਇਹ ਤਾਂ ਸਿੱਖਾਂ ਦੇ ਕਲਿਆਣ ਵਾਸਤੇ ਅਸੀਂ ਰਚੀ ਹੈ।
ਪਠ ਹੈ ਸੁਣੈ ਸੁਖ ਲਹਿ ਮਹਾਨ,
ਜਿਹੜਾ ਪੜੇਗਾ ਸੁਣੇਗਾ ਮਹਾਨ ਸੁਖ ਲੈ ਲਏਗਾ।
ਸਭ ਕਾਰਜ ਕੀ ਸਿੱਧੀ ਦੇਤ,
ਜਿਹੜੇ ਕਾਰਜ ਹੈ ਉਹਨਾਂ ਨੂੰ ਕਹਿੰਦੇ ਸਿੱਧੀ ਦੇਣ ਵਾਲੀ ਪੂਰੀਆਂ ਕਰਨ ਵਾਲੀ ਹੋਵੇਗੀ।
ਜੋ ਇਸ ਧਾਰ ਹੈ ਪ੍ਰੇਮ ਸਮੇਤ,
ਜਿਹੜਾ ਇਹ ਬਾਣੀ ਨੂੰ ਪ੍ਰੇਮ ਸਹਿਤ ਧਾਰੇਗਾ ਜਾਣੀ ਪੜੇਗਾ।
ਸਭ ਮੰਗਲ ਕੇ ਆਦਿ ਪੜੀ ਜੈ,
ਔਰ ਜਿਹੜੇ ਮੰਗਲ ਚਾਰ ਹੈ ਖੁਸ਼ੀਆਂ ਦੇ ਸਮੇਂ ਮੌਕੇ ਉਹਨਾਂ ਦੇ ਮੁੱਢ ਵਿੱਚ ਇਹਨੂੰ ਪੜਨਾ ਚਾਹੀਏ।
ਪੂਰਨ ਹੈ ਨਿਰਵਿਘਨ ਲਈ ਜੈ,
ਮੰਗਲਾਚਾਰਨ ਪੂਰਨ ਹੋਣਗੇ ਨਿਰਵਿਘਨਤਾ ਸਹਿਤ ਹੋਣਗੇ ਜਾਣ ਲਈ।
ਗੁਰ ਆਇਸ ਤੇ ਬੱਲੂ ਦਾਸ,
ਗੁਰੂ ਕੀ ਆਗਿਆ ਨਾਲੇ ਬੱਲੂ ਜਿਹੜਾ ਸੇਵਕ ਹੈ,
ਲੈ ਕਰ ਢੋਲਕ ਆਪਣੇ ਪਾਸ,
ਢੋਲਕੀ ਜੀ ਲੈ ਕਰਕੇ
ਕੋਠੇ ਪਰ ਚੜ ਕੇ ਤਤਕਾਲ,
ਬੜੀ ਛੇਤੀ ਕੋਠੇ ਦੇ ਉੱਪਰ ਚੜ ਕੇ
ਕੀਨ ਬਜਾਵਨ ਧੁਨੀ ਵਿਸਾਲਾ,
ਰਾਮ ਕਲੀ ਰਾਗ ਦੇ ਵਿੱਚ ਉੱਚੀ ਆਵਾਜ਼ ਨਾਲ ਢੋਲਕੀ ਜੀ ਬਜਾਣਾ ਕੀਤੀ।
ਅੱਠ ਤੀਸ ਪੌੜੀ ਸਭ ਗਾਈ,
ਅਠੱਤੀ ਪੌੜੀਆਂ ਨੇ ਕਹਿੰਦੇ ਢੋਲਕੀ ਵਜਾ ਕੇ ਗਾਈਆਂ।
ਧੁਨ ਉੱਚੀ ਸੋ ਨਰਨ ਸੁਣਾਈ,
ਬੜੀ ਉੱਚੀ ਆਵਾਜ਼ ਨਾਲ ਲੋਕਾਂ ਨੂੰ ਸੁਣਾਇਆ।
ਜਿਨ ਜਿਨ ਸੁਣਿਓ ਕਾਨ ਮਹਿਤਬ,
ਜਿੰਨਾ ਵੀ ਆਨੰਦ ਬਾਣੀ ਦਾ ਕੀਰਤਨ ਉਸ ਵੇਲੇ ਕੰਨਾਂ ਵਿੱਚ ਸੁਣਿਆ,
ਭਾਉ ਭਗਤ ਪ੍ਰਗਟੀ ਉਰ ਸਭ,
ਸਾਰਿਆਂ ਦੇ ਹਿਰਦੇ ਵਿੱਚ ਪ੍ਰੇਮ ਨਾਲ ਜਿਹੜੀ ਭਗਤੀ ਕਰਨੀ ਉਹ ਪ੍ਰਗਟ ਹੋਇਆ, ਪ੍ਰੇਮ ਨਾਲ ਭਗਤੀ ਕਰਨ ਲੱਗ ਪਏ ਹੋ।
ਅਨੰਦ ਮੂਲ ਬਾਣੀ ਸੁਭ ਕਰੀ,
ਇਸ ਤਰ੍ਹਾਂ ਕਹਿੰਦੇ ਆਨੰਦ ਮੁੱਢੇ ਬਾਣੀ ਸਾਰੀ ਨਾ ਕੀਤੀ,
ਭਗਤ ਵਿਰਾਗ ਗਿਆਨ ਸੋ ਭਰੀ,
ਭਗਤੀ ਤੇ ਵਿਰਾਗ ਤੇ ਗਿਆਨ ਨਾਲ ਭਰੀ ਹੋਈ।
ਚਤੁਰਥ ਪਾਤ ਸਾਹ ਜਬ ਪਏ,
ਕਹਿੰਦੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਹੋਏ।
ਇੱਕ ਪੌੜੀ ਤਿੰਨੂ ਰਚ ਕਏ,
ਉਹਨਾਂ ਨੇ ਵੀ ਕਹਿੰਦੇ ਇੱਕ ਪੌੜੀ ਆਪਣੇ ਵੱਲੋਂ ਰਚ ਦਿੱਤੀ, 49ਵੀਂ ਇਹ ਸਾਚਾ ਸੋਹਿਲਾ ਸਾਚਾ ਕਰਗਾ ਵੋ ਇਸਰਾ।
ਇੱਕ ਸ੍ਰੀ ਅਰਜਨ ਤੇ ਸੰਗ ਜੋੜੀ,
ਇੱਕ ਆਨੰਦ ਬਾਣੀ ਦੇ ਨਾਲ ਗੁਰੂ ਅਰਜਨ ਦੇਵ ਜੀ ਨੇ ਪੌੜੀ ਉਚਾਰਨ ਕਰਕੇ ਜੋੜ ਦਿੱਤੀ, ਅੰਤ ਸੁਣੋ ਬੜ ਭਾਗਯ ਸਗਲ ਮਨੋਰਥ ਪੂਰੇ ਵਾਲੀ।
ਅਨੰਦ ਮਹਾਤਮ 40 ਪੌੜੀ,
ਇਸ ਤਰ੍ਹਾਂ ਕਹਿੰਦੇ 40ਵੀਂ ਪੌੜੀ ਵਿੱਚ ਆਨੰਦ ਸਾਹਿਬ ਦੇ ਪੜਨ ਦਾ ਮਹਾਤਮ ਫਲ ਦਰਸਾਇਆ ਸਤਿਗੁਰੂ ਜੀ।
ਅੰਮ੍ਰਿਤ ਸਮੈ ਸੋ ਜੋ ਪੜ ਹੈ ਆਨੰਦ,
ਜਿਹੜਾ ਆਨੰਦ ਬਾਣੀ ਨੂੰ ਅੰਮ੍ਰਿਤ ਵੇਲੇ ਦੇ ਸਮੇਂ ਵਿੱਚ ਪੜਦਾ,
ਮਿਲ ਹੈ ਗੋਬਿੰਦ ਮੁਕੰਦ ਆਨੰਦ,
ਉਸ ਨੂੰ ਕਹਿੰਦੇ ਮੁਕਤੀ ਦਾ ਦਾਤਾ ਗੋਬਿੰਦ, ਕਹਿੰਦੇ ਉਹਦਾ ਆਨੰਦ ਮਿਲ ਜਾਏਗਾ।
ਕੇਤਕ ਚਿਰਪੁਨ ਬੀਤਤ ਪਾਇਓ,
ਇਸ ਤਰ੍ਹਾਂ ਕੋਈ ਸਮਾਂ ਬੀਤਿਆ ਹੈ ਲੰਘਿਆ ਹੈ।
ਪੋਤਰਾ ਤ੍ਰਿਤੀਏ ਬਹੁਰ ਨਿਪ ਜਾਇਓ,
ਇਸ ਤਰ੍ਹਾਂ ਇਹ ਪ੍ਰਸੰਗ ਅੱਗੇ ਹੋਰ ਚੱਲ ਪਿਆ ਹੈ। ਇੱਥੇ ਜਿਵੇਂ ਮਹਾਰਾਜ ਜੀ ਨੇ ਆਨੰਦ ਬਾਣੀ ਆਪਣੇ ਪੋਥਰੇ ਦੇ ਪਰਸਾਏ ਬ੍ਰਹਮ ਗਿਆਨ ਦੀ ਆਨੰਦ ਦੀ ਬਖਸ਼ਿਸ਼ ਕਰਨ ਵਾਸਤੇ ਉਚਾਰਨ ਕੀਤੀ, ਉਹ ਆਪਾਂ ਇਤਿਹਾਸ ਵਿੱਚ ਪ੍ਰਸੰਗ ਸੁਣਿਆ ਹੈ। ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਹੈ, ਸਵੇਰੇ ਵੀ 5ਵੇਂ ਨੰਬਰ ਤੇ ਇਹ ਬ੍ਰਹਮ ਗਿਆਨ ਦੇ ਆਨੰਦ ਦੀ ਪ੍ਰਾਪਤੀ ਵਾਸਤੇ ਇਹ ਜਿਹੜੀ ਪਵਿੱਤਰ ਬਾਣੀ ਹੈ ਇਹ ਅੰਮ੍ਰਿਤ ਤਿਆਰ ਕਰਨ ਵਾਸਤੇ ਪੜ੍ਹੀ। ਇਸੇ ਤਰ੍ਹਾਂ ਜਦੋਂ ਨਿਤਨੇਮ ਦੀਆਂ ਬਾਣੀਆਂ ਸੁਣਦੀ ਆਪ ਜੀ ਰਹਿਤ ਵਹਿ ਦੱਸਣ ਲੱਗੇ, ਉਸ ਵੇਲੇ ਵੀ ਆਪ ਜੀ ਨੇ ਆਗਿਆ ਕੀਤੀ ਵੀ 5ਵੇਂ ਨੰਬਰ ਤੇ ਇਹ ਆਨੰਦ ਬਾਣੀ ਦਾ ਜਿਹੜਾ ਪਾਠ ਨਿਤਨੇਮ ਰੂਪ ਦੇ ਵਿੱਚ ਤੁਸੀਂ ਕਰਨਾ ਹੈ। ਇਸੇ ਤਰ੍ਹਾਂ ਕੜਾਹ ਪ੍ਰਸ਼ਾਦ ਜੀ ਜਦੋਂ ਦੇਗ ਹਜ਼ੂਰੀ ਵਿੱਚ ਆ ਜਾਏ ਤੇ ਭੋਗ ਲਾਉਣ ਤੋਂ ਪਹਿਲਾਂ ਕਿਰਪਾਨ ਭੇਟ ਕਰਨ ਤੋਂ ਪਹਿਲਾਂ ਇਹ ਆਨੰਦ ਬਾਣੀ ਦਾ ਜਿਹੜਾ ਪਾਠ ਹੈ ਕੜਾਹ ਪ੍ਰਸ਼ਾਦ ਜੀ ਦੇ ਹਾਜ਼ਰੀ ਵਿੱਚ ਬੈਠ ਕੇ ਕਰਨਾ ਹੈ। इस तरह यह जरा आनंद साहब का पाठ है नितनेम रूप अमृत छकाने वाले कड़ा प्रसाद जी की हजूरी विच बैठ के पढ़ने की आग्या आप जी ने की सी। जो विशंबर दास आया सी महाराज घर पहला पदार्थ बख्शो फिर सिखी की गल करांगा, उस वेले आप जी ने आनंद बाणी का महात्म दर्शाउंदिया होया बचन कहे सी भी घरे जा के कड़ा प्रसाद की देगते ने बड़ी शुद्ध पवित्रता नाल कर लैनी, फिर एक जपजी साहब का पाठ ते तीन आनंद साहब पाठ करने कड़ा प्रसाद की देग करके, फिर पंजा सिंघा तो तैसे अरदास करानी, जो इच्छा करेगा पूरी हो जाएगी। वचन किते भी जदों कोई कार्य विघन पै जाए ना होवे उदों भी तुसीं ओ ही करना है भी कड़ा प्रसाद की देख करके आनंद जपजी का पाठ ताबिया, फिर ताबिया बैठ के तीन आनंद पाठ करने, फिर अरदास करनी, गुरु कला बरसाएगा कार्य ओझी हो जाएगा। एक बार संत बाबा नारायण सिंह लदाईकियां वाले ने इस तरह सिंघां नूं इकट्ठा करके उत्थे अरदास कराई सी, उसे वेले कला बरत गई सी, बड़ा महान कार्य सी, झटपट ही पूरा हो गया। इस दास ने अखां विच दिखाया, सामने देखा है। सो इस तरह आनंदपण दा फल है जो गुरु कलगीधर जी ने भी दस्या, गुरु अमरदास साहिब जी ने जो इतिहास राही अपनी पढ़ी सुनी मिला है वो सुनिया है। लोग समा उपरी जा रहा है प्रेमिया वालों जो इस स्थान ते श्री अखंड पाठ के प्रवाह चल रहे है उन्होंने भोग नेड़े आए हुए है, ये समाप्ति करके फिर अगे चार अखंड पाठ प्रारंभ होने हैं, जिस करके अपा इथे समाप्ति करके हुण अरदास भी जुड़ीए जी।
एक श्री अर्जन तेह संग जोड़ी आनंद महात्म चालीस पौड़ी अमृत समय जो पठ है आनंद मिल है गोबिंद आनंद मुकंद आनंद।
वाहिगुरु जी का खालसा वाहिगुरु जी की फतेह।